सतनाम श्री वाहे गुरु साहिब जी टोडी महला पंजवा घर दूजा दोपदे एक ओंकार सतगुर प्रसाद मंगल दान ठाकुर नाम अवर कशु मेरा संग न चल मिला कृपा गुण गाम मंगल दान ठाकुर नाम अवर कशु मेरा संग न चल मिला कृपा गुण गाम रहाओ राज माल अनेक भोग रस सगल तरवर की शाम ताए ताए बो बित कौ तावै सगल निरारथ काम बिन गोविंद अवर जे चाहो दिस सगल बात है खाम कहो नानक संत रेम मांगो मेरो मन पावै विश्राम बिन गोविंद अवर जे चाहो दिस सगल बात है खाम कहो नानक संत रेम मांगो मेरो मन पावै विश्राम
वाहिगुरु जी का खालसा वाहिगुरु जी की फतेह जुग जुग अटल तखत चवर शतर दे मालक दसा पातशाही दे प्रत्यक्ष स्वरूप प्रगट गुरां की दे साहिब श्री गुरु ग्रंथ साहिब जी गरीब नवाज सच्चे पातशाह जी की पवित्र पावन सचखंडी संगत अंदर गुरुद्वारा दीवान हाल मुंजी साहिब विखे अमृत वेले सचखंड श्री हरिमंदर साहिब तो आए हुए मुखवाक नितनेम अनुसार तुसदी विचार आप सरबत गुरु प्यार वाली संगत जिंदगी दे रुझीवां विच समां कढ करके दूरों नेड़े चल करके सतगुरु की इत्थे हजूरी च जिथे बैठ के सरवण करदे उत्थे देसा मदेसा च जिथे भी गुरु नानक नाम देवा सिख बैठा है वह धन गुरु रामदास महाराज सच्चे पातशाह दे दरबार पवित्र सचखंड दरबार सचखंड श्री हरिमंदर साहिब जी के दर्शन दीदार इशनान दी अरदासां करदा सिख दी नित दी अरदास श्री अमृतसर जी के दर्शनां दी है इशनानां दी है सतगुरु ने तुरंत की कृपा कीती अज सचखंड श्री हरिमंदर साहिब जी के दर्शन दीदार बख्शे अमृत वेले प्रकाशमान होकर के जो हुक्मनामा बख्शिया सरवण करन दी दात दित्ती पवित्र अमृत सरोवर दे विच इशनान दा गुरसिखा नूं बल बख्शिया सतगुरु जी दी महान बख्शिश रहमत होई है सतसंग दीआं घड़ियां मिलीआं मेरे माधव जी सतसंगत मिले से परिया गुरप्रसाद परम पद पाया सुके काष्ट हरिया ये सतसंगत साधन सब तो उत्तम साधन सतगुरु जी ने बख्शे कलयुग के अंदर ना किसी ने पिछले युगों वांगू तप करने की लोड़ है ना किसी ने जग करने की लोड़ है ना किसी ने घर बार त्यागन की लोड़ है ना कन्न परवा के योगियों वांगू बिलावल दंदर पा के घर घर मंगन की लोड़ है ना किसी सिख पहाड़ा दुफावान च जंगलों च कंद मूल खा के गुजारा करने की लोड़ है। सतगुरु जी ने पावन शब्द बख्शिया पाठ पढ़े और वेद विचारियो निवल भंगम साधे पांच दिना संसंग न छोड़ के अदक अहम बुद्ध वाधे प्यारे अनुबुद मिलन न जाई मैं किए कर्म अनेका हार परे स्वामी का द्वारा दीजे बुद्ध विवेका। इस शब्द अंदर सतगुरु जी ने सारे पुरातन युगों के कर्मकांडा का जिक्र किया मूल भयो करपाती रहे मगन फिरे बन माही जिन्हें भी पुरातन साधन से सारिया ना महाराज ने कलयुग खंडन करके अखीर ते बख्शिश कर दिती है। हर कीरत साध संगत है सिर करमन कर करमा कहो नानक तस भये पुरापत जिस पुरब लिखे कर लहना सारे कर्मां विच उत्तम कर्म ही सतसंगत है पर मिलदी संगत उसनू है जिहदे पूर्वले चंगे भाग होण गुरु की संगत विच आ के बैठ जांदा है ते संगत विच आ करके जिसने नाम नूं सुनिया नाम नूं विचारिया नाम नूं गायन किया नाम जपिया नाम का आनंद लिया रस लिया सतसंगत विच एकाग्र होके बिताई हुई एक घड़ी भी समुचे नरकां नूं वेहले करन दे समर्थ है। इहदे प्रमाण भाई गुरदास जी दी बाणी ने दिते ने। सुभागां वालिआं सतगुरु जी ने धन गुरु रामदास जी नूं दया करके अपनी गोद सतसंगत बख्शी है। आओ चित दीआं बिरतीआं नूं कागर करिए जो पावन मुख वाक सतगुरु जी ने त्रिप्त करके बख्शिआ सरवण करिए जी।
सतनाम श्री वाहेगुरु साहिब जी टोडी महला पंजवा घर दूजा दोपदे
पंचम गुरदेव शहीदां दे सरताज धर्म गगन नव खंडमा जोत स्वरूपी रहे घर धन मथुरा कश भेद नहीं गुर अर्जन प्रतख हर धन गुरु अर्जन देव जी महाराज प्रतख रब ने प्रतख हरी हैं अपनी देह धारण करके नाम गुरु अर्जन रखाया ज्योत रूप हरे आप गुरु नानक कहायो ताते अंगद भयो तत्सो तत् मिलायो अंगद कृपा कार अमर सतगुर थिर कियो अमरदास अमृत सतर गुर राम दियो गुर रामदास दर्शन परस कह मथुरा अमृत मान मूर्त पंच प्रमाण पुरख गुर अर्जन तिखो नयन गुरु नानक गुरु अर्जुन कोई अंतर नहीं है दसे पातशाहियों च कोई अंतर नहीं आप निरंकार स्वरूप हैं। धन गुरु अर्जुन देव साहिब जी महाराज टोडी राग के अंदर दूसरे घर सरताज के शब्द गाउण का हुक्म कर दे दो पदों वाले शब्द ने पावन अंग 713 ते सतगुरु जी ने पावन शब्द सुभावमान किया
ओंकार सतगुर प्रसाद
शब्द की प्रारंभता पे क्योंकि दो पदों वाले शब्द ने पिछे चौ पदों वाले शब्द पूरे हुए हैं ਹੁਣ ਦੋ ਪਦਿਆਂ ਵਾਲੇ ਸ਼ਬਦ ਨੇ ਇੱਥੇ ਬਸਤੀ ਨਿਰਦੇਸ਼ ਮੰਗਲ ਉਚਾਰਿਆ। ਇਹ ਮੰਗਲ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ 523 ਵਾਰ ਲਿਖਿਆ ਮਹਾਰਾਜ ਨੇ। 523 ਵਾਰੀ ਸਤਿਗੁਰੂ ਜੀ ਨੇ ਇਹ ਮੰਗਲ ਅੰਕਿਤ ਕੀਤਾ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ, ਕਿਉਂਕਿ ਪਹਿਲਾਂ ਓਮ ਸ਼ਬਦ ਜਾਂ ਓਮਕਾਰ ਸ਼ਬਦ ਸੀ। ਪ੍ਰਥਮ ਕਾਲ ਜਾਂ ਵਹੰਕਾਰਾ ਪਸਾਰਾ ਓਮਕਾਰ ਤੇ ਸਭ ਸ੍ਰਿਸ਼ਟੀ ਉਪਾਰਾ। ਸ੍ਰੀ ਦਸਵੀਂ ਗ੍ਰੰਥ ਸਾਹਿਬ ਚ ਕਲਮੀਧਰ ਪਿਤਾ ਜੀ ਕਹਿੰਦੇ ਹੈ ਕਿ ਜਦੋਂ ਸਭ ਤੋਂ ਪਹਿਲਾਂ ਸ੍ਰਿਸ਼ਟੀ ਬਣਾਈ ਹੈ ਉਦੋਂ ਓਮਕਾਰ ਸ਼ਬਦ ਦੀ ਧੁਨੀ ਤੋਂ ਪੈਦਾ ਕੀਤੀ ਹੈ। ਓਮਕਾਰ ਸ਼ਬਦ ਨੂੰ ਪਹਿਲੇ ਹਿੱਸਿਆਂ ਚ ਵੰਡ ਕੇ ਸਨਾਤਨੀ ਮਤ ਵਾਲੇ ਵਿਦਵਾਨ ਉਹਦੀ ਕਈ ਵੱਖਰੀਆਂ ਕਰਦੇ ਹੈ, 63 ਭੇਦ ਮੰਨੇ ਆ ਵਿਦਵਾਨਾਂ ਨੇ। ਪਰ ਗੁਰੂ ਨਾਨਕ ਸਾਹਿਬ ਕਦੇ ਨਹੀਂ ਭਾਵੇ ਵਾਹਿਗੁਰੂ ਵੱਖ ਵੱਖ ਪੈਦਾ ਕਰਨ ਵਾਲਾ ਵੱਖ ਨਹੀਂ ਹੈ, ਪਾਲਣਾ ਵਾਲਾ ਵੱਖ ਨਹੀਂ ਹੈ, ਲੈਟਾ ਕਰਨ ਵਾਲਾ ਵੱਖ ਨਹੀਂ ਹੈ, ਉਹ ਇੱਕੋ ਹੀ ਹੈ। ਸਾਰੀਆਂ ਸ਼ਕਤੀਆਂ ਉਹਦੀ ਨੇ, ਉਹਦੇ ਅਧੀਨ ਹੀ ਹਨ। ਇਸ ਕਰਕੇ ਇੱਕ ਓਮਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਉਹੀ ਸਾਰਿਆਂ ਦੀ ਪਾਲਣਾ ਕਰਦਾ। ਇਸ ਕਰਕੇ ਇਹਦਾ ਨਾਮ ਕਰਤਾਰ ਹੈ। ਕਰਤਾਰ ਕਰ ਨਾਮ ਹੱਥ ਦਾ, ਤਾਰ ਨਾਮ ਡੋਰੀ ਦਾ। ਜਿਹਦੇ ਹੱਥ ਵਿੱਚ ਸਾਡੇ ਰੋਜ਼ਕ ਦੀ ਡੋਰੀ ਹੈ, ਸਾਡੇ ਸਵਾਸਾਂ ਦੀ ਡੋਰੀ ਹੈ, ਇਸ ਕਰਕੇ ਇਹਦਾ ਨਾਮ ਕਰਤਾਰ ਹੈ। ਉਹ ਫਿਰ ਪਾਲਣਾ ਜਿੱਥੇ ਕਰਦਾ ਲੈਦਾ ਵੀ ਕਰਦਾ, ਜਦੋਂ ਜਹਿ ਭਾਵ ਹੈ ਉਹਨੂੰ ਜਦੋਂ ਪਾਉਂਦਾ ਤਾਂ ਖਿੰਚ ਲਏ, ਫਿਰ ਉਸ ਵੇਲੇ ਸਵਾਸਾਂ ਦੀ ਡੋਰੀ ਖਿੱਚ ਲੈਂਦਾ। ਇਸ ਲਈ ਉਹ ਵਾਹਿਗੁਰੂ ਇੱਕ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਕਿ ਜੰਗਲਾਂ ਚ ਜਾ ਕੇ ਘਰ ਘਰ ਛੱਡ ਕੇ ਨਹੀਂ, ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ। ਸਤਿਗੁਰ ਕਿਹਾ ਸੱਚਾ ਗੁਰੂ, ਕਿਉਂਕਿ ਸੰਸਾਰ ਚ ਕੱਚੇ ਗੁਰੂ ਬੜੇ ਆ, ਪਖੰਡੀ ਬੜੇ ਆ, ਦਿਖਾਵਿਆਂ ਵਾਲੇ ਬੜੇ ਆ, ਨਕਲੀ ਬੜੇ ਆ। ਅਸਲੀ ਚੀਜ਼ ਤੁਹਾਨੂੰ ਬੜੀ ਲੱਭ ਕੇ ਲੈਣੀ ਪਵੇਗੀ, ਨਕਲੀ ਥਾਂ ਥਾਂ ਪਈ ਹੋਵੇਗੀ। ਨਕਲੀ ਗੁਰੂ ਬੜੇ ਬਣੇ ਬੈਠੇ ਆ, ਬੜਾ ਕੁਝ ਕਰ ਕਰ ਵਿਖਾਉਂਦੇ ਆ, ਬਣ ਬਣ ਵਿਖਾਉਂਦੇ ਆ, ਪਖੰਡ ਵਿਖਾਉਂਦੇ ਆ, ਪਰ ਸੱਚੇ ਸਤਿਗੁਰੂ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਦੀ ਪ੍ਰਾਪਤੀ ਜੀਵਨ ਵਿੱਚ ਹੁੰਦੀ ਹੈ।
ਦਾਨ ਠਾਕੁਰ ਨਾਮ
ਮੰਗੋ, ਸਾਰਾ ਸੰਸਾਰ ਇਹ ਵਾਹਿਗੁਰੂ ਦਾ ਮੰਗਤਾ ਹੈ। ਬਚਪਨ ਤੋਂ ਲੈ ਕੇ ਬੱਚੇ ਦਾ ਜਦੋਂ ਜਨਮ ਹੁੰਦਾ ਪਹਿਲਾਂ ਮਾਂ ਤੋਂ ਦੁੱਧ ਮੰਗਦਾ, ਉਹਦੇ ਮੰਗਣ ਦਾ ਢੰਗ ਹੈ, ਉਹਦੇ ਬੋਲਣਾ ਨਹੀਂ ਆਉਂਦਾ, ਇਸ਼ਾਰਾ ਨਹੀਂ ਕਰਨਾ ਆਉਂਦਾ, ਉਹਦੇ ਬੱਚੇ ਦੀ ਪੁਕਾਰ ਦਾ ਢੰਗ ਹੁੰਦਾ ਰੋਣਾ। ਬੱਚਾ ਰੋਂਦਾ ਹੈ, ਮਾਂ ਘਰ ਚ ਕਿਤੇ ਕੰਮ ਕਰ ਰਹੀ ਹੈ ਤੇ ਬੱਚਾ ਕਿਤੇ ਭੰਗੂੜੇ ਤੇ ਜਾਂ ਪਲੰਗ ਤੇ ਪਿਆ, ਬੈਡ ਤੇ ਪਿਆ, ਮਾਂ ਨੂੰ ਪਤਾ ਲੱਗ ਜਾਂਦਾ ਵੀ ਉਹਨੂੰ ਭੁੱਖ ਲੱਗੀ ਹੈ। ਉਹ ਸਾਰੇ ਕੰਮ ਛੱਡ ਕੇ ਫਿਰ ਬੱਚੇ ਨੂੰ ਦੁੱਧ ਚੁੰਘਾਉਂਦੀ ਹੈ, ਉਹਦੀ ਭੁੱਖ ਮਿਟਾਉਂਦੀ ਹੈ। ਇਹ ਮਾਂ ਨੂੰ ਵਾਹਿਗੁਰੂ ਨੇ ਸ਼ਕਤੀ ਬਖਸ਼ੀ ਹੈ। ਹੋਰ ਨਾ ਪਿਤਾ ਨੂੰ, ਨਾ ਦਾਦੀ ਨੂੰ, ਨਾ ਦਾਦੇ ਨੂੰ, ਨਾ ਤਾਈ ਨੂੰ, ਨਾ ਤਾਏ ਨੂੰ, ਨਾ ਚਾਚੀ ਨੂੰ, ਨਾ ਚਾਚੇ ਨੂੰ, ਕਿਸੇ ਨੂੰ ਨਹੀਂ ਪਤਾ ਲੱਗਦਾ। ਮਾਂ ਨੂੰ ਪਤਾ ਲੱਗਦਾ ਵੀ ਇਹ ਭੁੱਖਾ ਹੈ, ਇਹਨੂੰ ਭੁੱਖ ਲੱਗੀ ਹੈ ਤਾਂ ਰੋਂਦਾ। ਇਹ ਮੰਗਣ ਦਾ ਢੰਗ ਹੈ ਬੱਚੇ ਦਾ। ਫਿਰ ਥੋੜਾ ਵੱਡਾ ਹੁੰਦਾ ਮੰਗਾਂ ਬਦਲ ਜਾਂਦੀ, ਫਿਰ ਖਿਲਾਉਣੇ ਮੰਗਦਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਮੰਗਦਾ। ਹੋਰ ਵੱਡਾ ਹੁੰਦਾ ਹੋਰ ਮੰਗਾਂ, ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਮੰਗਣ ਦਾ ਢੰਗ ਵੀ ਬਦਲ ਜਾਂਦਾ। ਸਾਰੀ ਉਮਰ ਮਨੁੱਖ ਮੰਗਦਾ ਤੇ ਮੰਗਣ ਦਾ ਢੰਗ ਬਦਲਦਾ ਰਹਿੰਦਾ। ਇੱਥੇ ਗਰੀਬ ਅਮੀਰ ਦੀ ਗੱਲ ਨਹੀਂ, ਅਮੀਰ ਵੀ ਮੰਗਦਾ, ਅਮੀਰ ਦੀਆਂ ਮੰਗਾਂ ਵੱਡੀਆਂ ਨੇ, ਗਰੀਬ ਦੀਆਂ ਮੰਗਾਂ ਛੋਟੀਆਂ ਨੇ। ਅਸੀਂ ਮੰਗਤਾ ਉਹਨੂੰ ਕਹਿੰਦੇ ਹਾਂ ਜਿਹੜਾ ਚੌਂਕ ਦੇ ਵਿੱਚ ਜਾਂ ਜਿੱਥੇ ਲਾਲ ਬੱਤੀ ਤੇ ਗੱਡੀਆਂ ਖਲਾਉਂਦੀਆਂ ਉੱਥੇ ਮੰਗਤਾ ਸ਼ੀਸ਼ਾ ਖੜਕਾਉਂਦਾ ਤੇ ਸਾਥੋਂ ਭੀਖ ਮੰਗਦਾ। ਅਸੀਂ ਕਹਿੰਦੇ ਹਾਂ ਵੀ ਮੰਗਤਾ ਹੈ। ਸਿੱਧਾ ਇੱਕ ਵਾਰ ਮੈਂ ਇੱਕ ਰਿਪੋਰਟ ਪੜ੍ਹੀ ਸੀ ਵੀ ਦਿੱਲੀ ਵਰਗੇ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ 500 ਵਾਰ ਲਾਲ ਬੱਤੀ ਹੁੰਦੀ ਹੈ ਇੱਕ ਚੌਂਕ ਵਿੱਚ। ਜੇ ਇੱਕ ਵਾਰੀ ਵੀ ਭਿਖਾਰੀ ਨੂੰ ਇੱਕ ਬੱਤੀ ਦੇ ਵਿੱਚ ਇੱਕ ਗੱਡੀ ਵਾਲਾ 5 ਰੁਪਏ ਵੀ ਔਸਤਨ ਦੇਵੇ ਘੱਟੋ ਘੱਟ, ਤਾਂ 500 ਵਾਰੀ ਬੱਤੀ ਹੋਈ 2500 ਰੁਪਇਆ ਦਿਹਾੜੀ ਪੈ ਗਈ ਉਹਨੂੰ। ਤੇ ਦੇਖ ਲਓ ਕਈ ਵਾਰ ਰਿਪੋਰਟਾਂ ਚੁੱਕੀਆਂ ਨੇ ਵੀ ਜਿਹੜੇ ਮੰਗਤੇ ਨੇ ਇਹ ਅਸਲ ਮੰਗਤੇ ਨਹੀਂ, ਇਹ ਬਨਾਵਟੀ ਨੇ, ਨਕਲੀ ਨੇ, ਇਹਨਾਂ ਨੂੰ ਭੀਖ ਨਾ ਦਿਓ। ਇਹ ਲੋਕਾਂ ਨੇ ਬੱਚੇ ਚੁੱਕ ਚੁੱਕ ਕੇ ਉਹ ਬੱਚਿਆਂ ਨੂੰ ਕਰੂਪ ਬਣਾ ਕੇ ਭੀਖ ਨੂੰ ਮਿਲੇ ਆ, ਇਹਨਾਂ ਦੇ ਗੈਂਗ ਬਣੇ ਹੋਏ ਆ। ਜੇ ਦੇਣਾ ਕਿਸੇ ਲੋੜਵੰਦ ਨੂੰ ਛਕਣ ਵਾਲਾ ਭੋਜਨ ਦੇ ਦਿਓ, ਲੋੜਵੰਦ ਨੂੰ ਕੋਈ ਵਸਤਰ ਦੀ ਲੋੜ ਹੈ ਉਹਨੂੰ ਵਸਤਰ ਦੇ ਦਿਓ। ਅਸਲ ਵਿੱਚ ਅਸੀਂ ਦਾਨੀ ਬਣਦਾਨੇ ਹਾਂ ਪਰ ਦਾਨ ਮਤ ਪੂਰੇ ਨਹੀਂ ਹੈਗੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਸਤਿਗੁਰੂ ਨੂੰ ਦਾਨ ਦੇਣ ਦੀ ਮਤ ਆ, ਸਾਨੂੰ ਦਾਨ ਦੇਣ ਦੀ ਮਤ ਨਹੀਂ ਹੈ। ਅਸੀਂ ਦਾਨੀ ਬਣਦੇ ਹਾਂ ਪਰ ਅਸੀਂ ਫਾਇਦੇ ਦੀ ਥਾਂ ਤੇ ਨੁਕਸਾਨ ਕਰਾ ਲੈਂਦੇ ਹਾਂ। ਡਾਕਟਰ ਭਾਈ ਵੀਰ ਸਿੰਘ ਦੇ ਭਰਾ ਡਾਕਟਰ ਭਾਈ ਬਲਵੀਰ ਸਿੰਘ ਜੀ ਨੇ ਸ਼ੁੱਧ ਸਰੂਪ ਪੁਸਤਕ ਦੇ ਵਿੱਚ ਲਿਖਿਆ ਹੈ, ਪ੍ਰਾਪਤ ਸਮੇਂ ਇੱਕ ਫੌਜੀ ਵੀਰ ਰਿਟਾਇਰ ਹੋਇਆ, ਉਹਨੂੰ ਆਪਣਾ ਜਿਹੜਾ ਜਮ੍ਹਾਂ PPF ਸੀ, ਪ੍ਰੋਵੀਡੈਂਟ ਫੰਡ ਸੀ, ਸਾਰੇ ਜਮ੍ਹਾਂ ਪੂੰਜੀ ਮਿਲੀ ਰਿਟਾਇਰਮੈਂਟ ਤੋਂ ਬਾਅਦ। ਉਹਨਾਂ ਦਾ ਦਸਵੰਧ ਕੱਢਿਆ ਕਿਉਂਕਿ ਸਿੱਖ ਨੂੰ ਹੁਕਮ ਉਹਨਾਂ ਦਸਵੰਧ ਕੱਢਣ ਦਾ, ਉਹਨੇ ਦਸਵੰਧ ਕੱਢਿਆ ਤੇ ਸੋਚਿਆ ਵੀ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ, ਉੱਥੇ ਦਿੱਤਾ ਜਾਵੇ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸੋਚਿਆ, ਮਾਇਆ ਲੈ ਕੇ ਘੋੜੇ ਤੇ ਚੜ੍ਹਿਆ। ਪੁਰਾਣੇ ਸਮੇਂ ਦੀ ਗੱਲ ਹੈ, ਸ਼ਹਿਰ ਦੇ ਵਿੱਚ ਚੌਂਕ ਵਿੱਚ ਚਲਿਆ ਗਿਆ, ਲੱਭਦਾ ਲੱਭਦਾ ਜਿੱਥੇ ਇੱਕ ਭਿਖਾਰੀ ਬੈਠਾ, ਫਟੇ ਕੱਪੜੇ ਨੇ, ਮੈਲਾ ਪਟਿਆਲਾ। ਪੁੱਛਿਆ ਕੀ ਲੋੜ ਹੈ ਤੈਨੂੰ? ਕਹਿਣ ਲੱਗਾ ਵੀ ਮੇਰੇ ਕੋਲ ਤਾਂ ਕੁਝ ਨਹੀਂ, ਸੜਕ ਤੇ ਰਹਿਣਾ, ਨਾ ਘਰ ਹੈ, ਨਾ ਖਾਣ ਨੂੰ ਕੁਝ ਹੈ, ਕੁਝ ਨਹੀਂ। ਮਨ ਚ ਆਇਆ ਵੀ ਮਨਾ ਇਹ ਸਭ ਤੋਂ ਗਰੀਬ ਹੈ, ਸਭ ਤੋਂ ਵੱਧ ਇਹ ਲੋੜਵੰਦ ਹੈ, ਇੱਥੇ ਦੇਣਾ ਦਸਵੰਧ ਨਾ। ਤਾਂ ਉਹਨੇ ਮਾਇਆ ਦੀ ਜਿਹੜੀ ਥੈਲੀ ਸੀ ਉਹਨੂੰ ਪਕੜਾ ਦਿੱਤੀ ਤੇ ਬੜਾ ਸੰਤੁਸ਼ਟੀ ਫੀਲ ਕਰਨ ਲੱਗਿਆ, ਬੜਾ ਖੁਸ਼ ਹੋਇਆ ਵੀ ਮੇਰੀ ਮਾਇਆ ਸਫਲੀ ਹੋ ਗਈ। ਅੰਦਰੋਂ ਆਵਾਜ਼ ਆਈ, ਮਨਾ ਤੇਰੀ ਸਾਰੀ ਉਮਰ 30-35 ਸਾਲ ਨੌਕਰੀ ਕਰਕੇ ਜਿਹੜੀ ਬਾਅਦ ਚ ਰਿਟਾਇਰਮੈਂਟ ਤੇ ਪੂੰਜੀ ਮਿਲੀ ਹੈ ਉਹ ਤੇ ਗੁਰੂ ਦਾ ਹਿੱਸਾ ਕੱਢਿਆ ਤੈਂ, ਇਹ ਤੂੰ ਆਪਦੀ ਮਰਜ਼ੀ ਨਾਲ ਦੇ ਰਿਹਾ, ਦੇਖ ਤਾਂ ਸਹੀ ਇਹ ਕੀ ਕਰਦਾ। ਤਾਂ ਫਿਰ ਉਸ ਵੇਲੇ ਲੁੱਕ ਕੇ ਦੇਖਣ ਲੱਗਿਆ ਉਹ ਜਿਹੜਾ ਭਿਖਾਰੀ ਸੀ, ਉਹਨੂੰ ਮਾਇਆ ਇੰਨੀ ਇਕੱਠੀ ਮਿਲ ਗਈ, ਉਹ ਤਾਂ ਵਾਧੀਆਂ ਪਾਉਂਦਾ ਜਾਵੇ, ਮਚਦਾ ਹੀ ਜਾਵੇ, ਬੜਾ ਪ੍ਰਸੰਨ ਹੈ ਵੀ ਇਹਦਾ ਮੂਰਖ ਤਾਂ ਰੋਜ਼ ਟੱਕਰੇ। ਉਹ ਸਿੱਧਾ ਠੇਕੇ ਤੇ ਗਿਆ ਤੇ ਜਾ ਕੇ ਸ਼ਰਾਬ ਦੀ ਬੋਤਲ ਜਦੋਂ ਫੜਨ ਲੱਗਿਆ, ਮਾਇਆ ਫੜਾਉਣ ਲੱਗਿਆ, ਉਹਨੇ ਫੌਜੀ ਵੀਰ ਨੇ ਗੁੱਟ ਫੜ ਲਿਆ, ਆਪਣੀ ਮਾਇਆ ਵਾਪਸ ਲੈ ਲਈ। ਪੁੱਛਦਾ ਕਹਿੰਦਾ ਕੀ ਗੱਲ, ਤੂੰ ਮੈਂ ਉੱਥੇ ਮਾਇਆ ਦਿੱਤੀ ਕਿਉਂ ਲੈ ਲਈ, ਤੂੰ ਦਾਨ ਦਿੱਤਾ ਸੀ? ਕਹਿੰਦਾ ਮੈਂ ਦਾਨ ਦਿੱਤਾ ਸੀ ਤੈਨੂੰ ਲੋੜਵੰਦ ਜਾਣ ਕੇ, ਪਰ ਤੂੰ ਲੋੜਵੰਦ ਨਹੀਂ। ਜਿਸ ਚੀਜ਼ ਦੀ ਗੁਰੂ ਨੇ ਮਨਾਹੀ ਕੀਤੀ ਉਹ ਸ਼ਰਾਬ ਨਹੀਂ ਪੀਣੀ ਸਿੱਖ ਨੇ, ਤੂੰ ਤਾਂ ਮੇਰੇ ਗੁਰੂ ਦੀ ਮਾਇਆ ਉੱਥੇ ਲਾ ਰਿਹਾ, ਤੂੰ ਲੋੜਵੰਦ ਨਹੀਂ ਹੁੰਦਾ। ਸਿੱਖ ਨੇ ਦਾਨ ਕਰਨਾ ਹੈ, ਮਹਾਰਾਜ ਨੇ ਬਚਨ ਕੀਤਾ ਅਕਲੀ ਕੀਚਾ ਦਾਨ, ਦਾਨ ਅਕਲ ਨਾਲ ਕਰਨਾ ਹੈ। ਇਹ ਨਾ ਹੋਵੇ ਦਾਨ ਕਰ ਲਈਏ ਤੇ ਉਹਦਾ ਫਲ ਉਲਟਾ ਪੁੰਨ ਦੀ ਥਾਂ ਤੇ ਪਾਪ ਲੱਗੇ, ਅਸੀਂ ਪਾਪ ਦੇ ਭਾਗੀ ਨਹੀਂ ਬਣਨਾ। ਅਸਲ ਚ ਸਾਨੂੰ ਦਾਨ ਦੇਣਾ ਹੀ ਨਹੀਂ ਆਉਂਦਾ, ਇਸੇ ਲਈ ਮੇਰੇ ਗੁਰੂ ਨੇ ਕਿਹਾ ਵੀ ਜੇ ਸਿੱਖ ਨੇ ਦਾਨ ਦੇਣਾ ਪਹਿਲਾਂ ਸਿੱਖ ਨੂੰ ਦੇਵੇ। ਅੱਜ ਸਿੱਖਾਂ ਦਾ ਦਸਵੰਧ ਇਕੱਠਾ ਕਰ ਕਰਕੇ ਵਿਦੇਸ਼ਾਂ ਦੇ ਵਿੱਚ ਮੁਸਲਮਾਨਾਂ ਨੂੰ ਖਵਾਇਆ ਜਾ ਰਿਹਾ। ਮੈਂ ਇੱਥੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ, ਪਰ ਭਰਾਵੋ ਇਹ ਗੁਰਸਿੱਖੋ, ਕੀ ਸਾਡੇ ਸਾਰੇ ਸਿੱਖ ਭਰਾ ਅਮੀਰ ਹੋ ਗਏ? ਅੱਜ ਕਿੰਨੇ ਗੁਰਸਿੱਖ ਲੋੜਵੰਦ ਨੇ, ਕਿੰਨੇ ਗੁਰਸਿੱਖਾਂ ਦੇ ਬੱਚਿਆਂ ਨੂੰ ਵਿੱਦਿਆ ਦੀ ਲੋੜ ਹੈ, ਜਿਹੜੇ ਬੱਚੇ ਫੀਸਾਂ ਨਹੀਂ ਭਰ ਸਕਦੇ ਮਾਇਆ ਦੇ ਕਾਰਨ, ਸਕੂਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਡਿਗਰੀਆਂ ਨਹੀਂ ਲੈ ਸਕਦੇ, ਉਹ ਸਿੱਖਾਂ ਦੇ ਬੱਚਿਆਂ ਨੂੰ ਪਹਿਲਾਂ ਕਿਉਂ ਨਹੀਂ ਸਿੱਖ ਦਾ ਦਾਨ ਦੇਣਾ ਚਾਹੀਦਾ? ਉਹ ਸਿੱਖ ਜਿਸ ਸਿੱਖ ਦੇ ਘਰੇ ਦੋ ਵਕਤ ਦਾ ਪ੍ਰਸ਼ਾਦਾ ਨਹੀਂ ਵੱਕ ਰਿਹਾ, ਦੂਸਰਿਆਂ ਨੂੰ ਰਾਸ਼ਨ ਦੇਣ ਦੀ ਥਾਂ ਪਹਿਲਾਂ ਉਹ ਸਿੱਖ ਦੇ ਘਰੇ ਕਿਉਂ ਨਾ ਜਾਵੇ? ਅੰਗਰੇਜ਼ੀ ਦੀ ਕਹਾਵਤ ਹੈ, ਜੇ ਤੁਸੀਂ ਚੈਰਿਟੀ ਸ਼ੁਰੂ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰੋ। ਸਾਡਾ ਘਰ ਕੀ ਹੈ? ਸਿੱਖੀ। ਸਾਡੇ ਘਰ ਦੇ ਮੈਂਬਰ ਨੇ ਗੁਰਸਿੱਖ ਭਰਾ, ਉਹ ਕਿਤੇ ਵੀ ਬੈਠੇ ਆ ਦੇਸ਼ ਵਿਦੇਸ਼ ਚ। ਸਿੱਖ ਦਾ ਸੰਬੰਧ ਗੁਰੂ ਘਰ ਤੇ ਸਿੱਖ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਸਿੱਖ ਸਿੱਖ ਦੀ ਬਾਂਹ ਫੜੇ। ਅੱਜ ਲੋੜ ਹੈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਦੇਖੋ ਤੁਹਾਡੇ ਨੇੜੇ ਕਿਹੜਾ ਗੁਰਸਿੱਖ ਲੋੜਵੰਦ ਹੈ। ਸ਼ਰਾਬ ਪੀਣ ਵਾਲੇ ਨੂੰ ਨਹੀਂ, ਤੰਬਾਕੂ ਖਾਣ ਵਾਲੇ ਨੂੰ ਨਹੀਂ, ਜਿਹੜਾ ਗੁਰੂ ਦਾ ਸਿੱਖ ਹੈ, ਅੰਮ੍ਰਿਤਧਾਰੀ ਹੈ, ਗੁਰੂ ਕੀ ਬਾਣੀ ਪੜ੍ਹਦਾ ਹੈ, ਨਿਤ ਨੇਮੀ ਹੈ, ਰਹਿਤ ਵਾਲਾ ਹੈ, ਦੇਖੋ ਉਹਦੇ ਬੱਚੇ ਦੀ ਕਿਤੇ ਫੀਸ ਭਰਨ ਵਾਲੀ ਤਾਂ ਨਹੀਂ, ਉਹਦੇ ਬੱਚੇ ਦੀ ਵਰਦੀ ਤਾਂ ਨਹੀਂ ਲੈਣ ਵਾਲੀ, ਉਹਦੀਆਂ ਕਿਤੇ ਕਿਤਾਬਾਂ ਤਾਂ ਨਹੀਂ ਲੈਣ ਵਾਲੀਆਂ। ਉਹਦੀ ਮਦਦ ਕਰੋ। ਦੇਖੋ ਕੋਈ ਗੁਰਸਿੱਖ ਬਿਮਾਰ ਹੈ, ਇਹ ਮਾਇਆ ਕਰਕੇ ਇਲਾਜ ਨਹੀਂ ਕਰਾ ਰਿਹਾ ਤਾਂ ਉਹਦਾ ਇਲਾਜ ਕਰਾਓ। ਅੱਜ ਲੋੜ ਹੈ ਪੰਥ ਦੇ ਵਿੱਚ ਸਿੱਖ ਸਿੱਖ ਦੀ ਬਾਂਹ ਫੜੇ। ਜਦੋਂ ਸਾਰੇ ਸਿੱਖ ਅਮੀਰ ਹੋ ਗਏ, ਬਰਾਬਰ ਹੋ ਗਏ, ਕੋਈ ਲੋੜਵੰਦ ਨਾ ਰਿਹਾ, ਫਿਰ ਤੁਸੀਂ ਸਾਰੀ ਦੁਨੀਆਂ ਦੇ ਵਿੱਚ ਜਾ ਕੇ ਜਿਹਨੂੰ ਮਰਜ਼ੀ ਬਦਲੋ। ਪਰ ਅੱਜ ਤਾਂ ਥਾਂ ਥਾਂ ਆਵਾਜ਼ਾਂ ਆ ਰਹੀਆਂ ਨੇ ਵੀ ਸਿੱਖ ਗਰੀਬ ਹੈ, ਸਿੱਖ ਲੋੜਵੰਦ ਹੈ। ਭਾਵੇਂ ਸਾਡੇ ਜਥੇਬੰਦੀਆਂ ਬੜੇ ਪ੍ਰਬੰਧ ਕਰ ਰਹੀਆਂ, ਪਰ ਇਕੱਲੀਆਂ ਜਥੇਬੰਦੀਆਂ ਕੀ ਕਰਨਗੀਆਂ ਜੇ ਅਸੀਂ ਇਕੱਲਾ ਇਕੱਲਾ ਸਿੱਖ ਪ੍ਰਚਾਰਕ ਥਾਪਿਆ ਗੁਰੂ ਨੇ। ਹਰ ਸਿੱਖ ਇਹ ਮੋਰਚਾ ਸੰਭਾਲੇ। ਅਸਲ ਦੇ ਵਿੱਚ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਦਾਨ ਦੇਣ ਦੀ ਮਤ ਵਿੱਚ ਪੂਰਾ ਕੇਵਲ ਵਾਹਿਗੁਰੂ ਹੈ, ਸਤਿਗੁਰੂ ਹੈ। ਇਸ ਲਈ ਉਹ ਤੋਂ ਮੰਗਣਾ, ਕਿਸੇ ਬੰਦੇ ਤੋਂ ਨਹੀਂ ਮੰਗਣਾ ਸੀ। ਜਦੋਂ ਬੰਦੇ ਤੋਂ ਮੰਗਾਂਗੇ ਨਾ ਉੱਥੇ ਸਾਡੀ ਮਿੱਠੀ ਹੋ ਜਾਏਗੀ। ਤੇ ਗੁਰੂ ਤੋਂ ਮੰਗਣਾ ਕੀ ਹੈ? ਅਸੀਂ ਜੋ ਵੀ ਗੁਰੂ ਤੋਂ ਮੰਗਦੇ ਹਾਂ ਗੁਰੂ ਸਾਡੀ ਝੋਲੀ ਪਾ ਦਿੰਦਾ ਜਿਸ ਨੂੰ ਅਸੀਂ ਯੋਗ ਹੋਈਏ। ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਅਸੀਂ ਮੰਗਦੇ ਹਾਂ ਨਿਰੰਕਾਰ ਤੇ ਸੰਸਾਰ ਅਸੀਂ ਮੰਗਣਾ ਵੀ ਹੈ, ਕਿਉਂਕਿ ਸਿੱਖ ਤੇ ਗੁਰੂ ਤੋਂ ਬਿਨਾਂ ਕਿਸੇ ਕੋਲੇ ਹੋਰ ਨਹੀਂ ਝੋਲੀ ਆਪਣੀ। ਸਿੱਖ ਗੁਰੂ ਅੱਗੇ ਅਰਦਾਸ ਕਰਦਾ ਹੈ, ਪਰ ਇਹ ਨਾ ਹੋਵੇ ਨਿਰੰਕਾਰ ਤੋਂ ਸੰਸਾਰ ਹੀ ਮੰਗਦੇ ਰਹੀਏ ਤੇ ਇੱਥੇ ਸਭ ਕੁਝ ਰਹਿ ਜਾਣਾ, ਅੱਗੇ ਵਾਸਤੇ ਕੁਝ ਵੀ ਨਾ ਮੰਗੀਏ। ਸੱਚੀ ਦਾਤ ਕੋਈ ਮੰਗੀਏ ਨਾ। ਅੱਜ ਦੇ ਹੁਕਮਨਾਮੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਕੀ ਸਿਖਾਉਂਦੇ ਆ? ਮੰਗੋ ਦਾਨ, ਗੁਰੂ ਤੋਂ ਮੰਗੋ ਦਾਨ। ਅਸੀਂ ਅਰਦਾਸ ਕਰਦੇ ਹਾਂ ਨਾ ਰੋਜ਼, ਹੁਣ ਵੀ ਸਮਾਪਤੀ ਤੇ ਅਰਦਾਸ ਹੋਵੇਗੀ, ਉੱਥੇ ਕੁਝ ਦਾਨਾਂ ਦਾ ਜ਼ਿਕਰ ਹੁੰਦਾ ਸਿੱਖਾਂ ਨੂੰ। ਸਿੱਖੀ ਦਾਨ, ਹਰ ਸਿੱਖ ਅਰਦਾਸ ਵਿੱਚ ਰੋਜ਼ ਦਾਨ ਮੰਗਦਾ। ਕਾਹਦਾ ਦਾਨ ਮੰਗਦਾ? ਸਭ ਤੋਂ ਪਹਿਲਾਂ ਦਾਨ ਮੰਗਦਾ, ਦਾਤ ਮੰਗਦਾ ਸਿੱਖੀ ਦੀ। ਸਿੱਖੀ ਹੋਵੇਗੀ ਤਾਂ ਸਭ ਕੁਝ ਹੋਵੇਗਾ। ਜੇ ਸਿੱਖੀ ਨਾ ਰਹੇ ਘਰ ਵਿੱਚ ਤਾਂ ਕੁਝ ਪੱਲੇ ਨਹੀਂ ਰਹਿਣਾ ਸਿੱਖ ਦੇ। ਸਿੱਖ ਅੱਜ ਜ਼ੋਰ ਲਾ ਰਿਹਾ ਮਾਇਆ ਦੀ ਖਾਤਰ, ਦੁਨੀਆਂ ਕਮਾਉਣ ਦੀ ਖਾਤਰ, ਕਮਾਉਣੀ ਚਾਹੀਦੀ ਹੈ ਪਰ ਸਿੱਖੀ ਦੀ ਸ਼ਰਤ ਤੇ ਨਹੀਂ। ਸਿੱਖੀ ਨਾ ਛੱਡੋ। ਜੇ ਤੁਸੀਂ ਸਿੱਖੀ ਕਮਾ ਲਈ ਤਾਂ ਸਾਰੀ ਦੁਨੀਆਂ ਸਤਿਗੁਰੂ ਤੁਹਾਡੇ ਕਦਮਾਂ ਤੇ ਝੁਕਾ ਦੇਣਗੇ। ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ? ਕੇਸ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕੇਸਾਂ ਦਾ ਦਾਨ। ਭਾਈ ਤਾਰੂ ਸਿੰਘ ਦਾ ਜਨਮ ਲਿਹਾਰਾ ਲੰਘ ਕੇ ਹਟੇ ਹੈ, 21-22 ਸਾਲਾਂ ਦਾ ਨਾਮ ਲਿਆ, 22 ਦਿਨ ਬਿਨਾਂ ਖੋਪੜੀ ਤੋਂ
ਲਾਹੌਰ ਦੇ ਨਖਾਸ ਚੌਂਕ ਵਿੱਚ ਅਖੰਡ ਜਪਜੀ ਸਾਹਿਬ ਦੇ ਪਾਠ ਕਰਦਾ ਰਿਹਾ 22 ਦਿਨ ਬਿਨਾਂ ਖੋਪੜੀ ਤੋਂ। ਤੇ ਅੱਜ ਦੇ ਅਭਾਗੇ ਆਪ ਮਾਈ ਦੇ ਜਾ ਕੇ ਕੰਚੀ ਨਾਲ ਕੇਸ ਕਤਲ ਕਰਵਾਉਂਦੇ ਆ। ਸਿੱਖਾਂ ਨੇ ਪੁੱਠੀਆਂ ਖੱਲਾਂ ਨਹਾਰੀਆਂ, ਕੇਸ ਨਹੀਂ ਕਤਲ ਕਰਾਏ, ਤੰਬਾਕੂ ਨਹੀਂ ਪੀਤਾ, ਤੰਬਾਕੂ ਨਹੀਂ ਪ੍ਰਵਾਨ ਕੀਤਾ, ਤੰਬਾਕੂ ਨੂੰ ਸੋਇਆ ਵੀ ਨਹੀਂ। ਪਰ ਅੱਜ ਦੇ ਸਿੱਖ ਸਾਡੇ ਬੱਚੇ, ਉਹਨਾਂ ਦੇ ਮਾਤਾ ਪਿਤਾ, ਉਹ ਜੋ ਅਸੀਂ ਵੇਖਦੇ ਹਾਂ ਉਹੋ ਹੀ ਸਾਡੇ 'ਤੇ ਪ੍ਰਭਾਵ ਪੈਂਦਾ, ਸਾਡੇ ਵਿਚਾਰ ਬਣਦੇ ਆ। ਸਾਡੇ ਜਿਹੜੇ ਪੁਰਖੇ ਹੈ, ਕੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਆਪਣੇ ਸਾਹਿਬਜ਼ਾਦਿਆਂ ਨੂੰ ਰੱਖ ਨਹੀਂ ਸੀ ਸਕਦੇ? ਪਰ ਸਿੱਖੀ ਨਹੀਂ ਛੱਡੀ, ਆਪਣਾ ਧਰਮ ਨਹੀਂ ਛੱਡਿਆ, ਆਪਣਾ ਆਪਾ ਕੁਰਬਾਨ ਕਰ ਲਿਆ। ਅੱਜ ਦੇ ਜਿਹੜੇ ਨੌਜਵਾਨ ਵੀਰ ਕੇਸ ਕਤਲ ਕਰਾਉਂਦੇ ਆ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ, ਇੱਕ ਵਾਰ ਭਾਈ ਤਾਰੂ ਸਿੰਘ ਦਾ ਜੀਵਨ ਤਾਂ ਪੜ੍ਹ ਕੇ ਵੇਖੋ। ਆਪਣੇ ਡਰਾਇੰਗ ਰੂਮ ਦੇ ਵਿੱਚ ਭਾਈ ਤਾਰੂ ਸਿੰਘ ਦੀ ਤਸਵੀਰ ਲਾ ਕੇ ਉਹਦੇ ਸਾਹਮਣੇ ਖਲੋ ਕੇ ਦੇਖੋ, ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਤੇ ਅਸੀਂ ਕਿੱਥੇ ਖੜੇ ਹਾਂ। ਉਹਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ? ਸਿਆਣੇ ਕਹਿੰਦੇ, ਪਿਤਾ ਪਰ ਪੂਤ, ਬਾਪ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। ਆਪਣੇ ਪਿਓ ਵਰਗੇ ਬਣੀ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਂ ਮਾਤਾ ਸਾਹਿਬ ਦੇਵ ਕੌਰ। ਇਸੇ ਲਈ ਸਿੱਖਾਂ ਦੀ ਖਾਤਰ ਰੋਜ਼ ਅਰਦਾਸ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਨਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ। ਸਾਰਿਆਂ 'ਚ ਸ਼੍ਰੋਮਣੀ ਦਾਨ ਕਿਹੜਾ ਹੈ? ਨਾਮ ਦਾਨ। ਅਖੀਰ 'ਤੇ ਨਾਮ ਦਾਨ ਮੰਗਿਆ, ਮੰਗੋ ਦਾਨ ਠਾਕੁਰ ਨਾਮ। ਹੇ ਸਤਿਗੁਰੂ, ਮੈਂ ਤੇਰੇ ਦਰ ਦਾ ਮੰਗਤਾ ਹੈ। ਮੰਗਤੇ ਵੱਡੇ ਵੱਡੇ ਰਾਜੇ ਵੀ ਨੇ, ਜਦੋਂ ਮੰਗਣਾ ਹੋਵੇ ਨਾ ਉਦੋਂ ਵੇਖੀਏ ਵੀ ਕੀ ਤੇ ਮੰਗ ਰਹੀ ਹਾਂ। ਜਿਵੇਂ ਕੋਈ ਲੱਕੜਾ ਜੰਗਲ ਵਿੱਚ ਲੱਕੜਾਂ ਕੱਟ ਰਿਹਾ, ਲੱਕੜਾਂ ਕੱਟਦੇ ਆ ਦੁਪਹਿਰ ਹੋ ਗਈ ਹੈ, ਤੇ ਇੱਕ ਰਾਜਾ ਸ਼ਿਕਾਰ ਖੇਡਦਾ ਆਪਣੀ ਬਹੀਰ ਨਾਲੋਂ, ਆਪਣੀ ਸੈਨਾ ਨਾਲੋਂ ਵੱਖਰਾ ਹੋ ਗਿਆ, ਪਿਆਸ ਲੱਗੀ, ਆਲੇ ਦੁਆਲੇ ਪਾਣੀ ਨਹੀਂ ਕਿਤੇ। ਲੱਕੜ ਵਾਲੇ ਨੂੰ ਕਿਹਾ, ਭਰਾਵਾ ਪਾਣੀ ਪਿਆ। ਉਹਨੇ ਆਪਣੇ ਪਾਣੀ ਮਸਕ ਤੇ ਵਿੱਚੋਂ ਪਾਣੀ ਪਿਆ ਦਿੱਤਾ। ਖੁਸ਼ ਹੋਇਆ ਰਾਜਾ ਵੀ, ਜਾਨ ਬਚ ਗਈ। ਤੇ ਉਹਨੇ ਆਪਣੀ ਜਿਹੜੀ ਸਰਕਾਰੀ ਮੋਹਰ ਦੀ ਮੁੰਦਰੀ ਸੀ ਉਹ ਦਿੱਤੀ ਆ। ਕਹਿੰਦਾ, ਲੈ ਜਾਵੇ, ਤੈਨੂੰ ਕਿਤੇ ਜ਼ਰੂਰਤ ਪਵੇ ਨਾ ਮੇਰੇ ਮਹਿਲ ਜਾ ਦੇਵੀਂ, ਤੇ ਜਿਹੜਾ ਪਹਿਰੇਦਾਰ ਹੋਵੇਗਾ ਆਹ ਮੁੰਦਰੀ ਵਿਖਾ ਦੇਵੀਂ, ਉਹ ਤੈਨੂੰ ਸਿੱਧਾ ਮੇਰੇ ਕੋਲ ਲੈ ਕੇ ਆਵੇਗਾ। ਤੂੰ ਉਸ ਵੇਲੇ ਜੋ ਮੰਗੇਗਾ ਮੈਂ ਤੈਨੂੰ ਦੇਣਾ ਵਾ, ਤੂੰ ਮੇਰੀ ਜਾਨ ਬਚਾਈ ਹੈ ਪਾਣੀ ਦੇ ਕੇ। ਲੱਕੜਹਾਰਾ ਖੁਸ਼ ਹੋਇਆ, ਘਰ ਵਾਲੀ ਨੂੰ ਦਿਖਾਈ ਹੈ ਮੋਹਰ, ਬੜਾ ਗਰੀਬ ਸੀ, ਰੋਜ਼ ਲੱਕੜਾਂ ਦੀ ਭਰੀ ਵੱਢ ਕੇ ਵੇਚ ਕੇ ਘਰ ਦਾ ਗੁਜ਼ਾਰਾ ਚੱਲਦਾ। ਦੋ ਤਿੰਨ ਦਿਨ ਬੀਤੇ, ਘਰ ਚ ਆਟਾ ਮੁੱਕੇ ਆ। ਘਰ ਵਾਲੀ ਕਹਿਣ ਲੱਗੀ ਵੀ ਜਾ ਰਾਜੇ ਕੋਲ, ਤੈਨੂੰ ਕਿਹਾ ਸੀ, ਰਾਜੇ ਤੋਂ ਮੰਗ ਕੇ ਆ। ਇਸ ਦੋ ਵਿਚਾਰਾਂ ਰਹਿੰਦੇ ਨੇ, ਕਹਿੰਦੇ ਉਹ ਰਾਜੇ ਕੋਲ ਗਿਆ ਮੋਹਰ ਦਿਖਾ ਕੇ। ਰਾਜਾ ਕਹਿੰਦਾ ਵੀ ਹਾਂ ਮੇਰੇ ਜਾ ਰਹੇ, ਤੂੰ ਜੋ ਮੰਗੇਗਾ ਤੈਨੂੰ ਦੇਵਾਂਗਾ, ਮੰਗ ਲੈ, ਜੋ ਤੈਥੋਂ ਮੰਗਿਆ ਜਾਂਦਾ ਮੰਗ ਲੈ। ਹੁਣ ਗਰੀਬ ਹੈ, ਦੌੜ ਛੋਟੀ ਹੈ। ਕਹਿਣ ਲੱਗਿਆ, ਰਾਜਨ ਘਰੇ ਆਟਾ ਨਹੀਂ ਹੈ, ਇੱਕ ਪ੍ਰਾਂਤ ਆਟੇ ਵੀ ਦੇ ਦਿਓ। ਰਾਜੇ ਨੇ ਹੈਰਾਨ ਹੋ ਕੇ ਕਿਹਾ, ਕਹਿਣ ਲੱਗੇ, ਤੇਰੀ ਮੱਤ ਤੇ ਪੜਦਾ ਪਿਆ? ਕੋਈ ਵਜ਼ੀਰ ਖੋਤਾ ਕਹਿੰਦਾ, ਮੂਰਖਾ ਤੈਨੂੰ ਪਤਾ ਨਹੀਂ ਮੰਗ ਕਿਤੇ ਰਿਹਾ? ਇਹ ਰਾਜਾ ਹੈ, ਇਹ ਤੇ ਸੋਨਾ ਮੰਗ, ਹੀਰੇ ਮੰਗ, ਜ਼ਮੀਨ ਜਾਇਦਾਦ ਮੰਗ, ਇਹੋ ਜਿਹੀਆਂ ਚੀਜ਼ਾਂ ਮੰਗ ਜਿੰਨਾ ਚਿਰ ਮੰਗਣ ਦੀ ਜਾਤ ਨਹੀਂ, ਨਾ ਮੰਗਣ ਦਾ ਅਵਸਰ ਵੀ ਬੰਦਾ ਗਵਾ ਲੈਂਦਾ। ਵੱਡੇ ਵੱਡੇ ਰਾਜੇ ਮਹਾਰਾਜੇ ਵੀ ਮੰਗਤੇ ਆ। ਇਹ ਇਸੇ ਤਰ੍ਹਾਂ ਦੀ ਇੱਕ ਸਾਥੀ ਬਣਦੀ ਹੈ। ਉਹ ਕਹਿੰਦੇ ਜਦੋਂ ਲੱਕੜਹਾਰਾ ਰਾਜੇ ਕੋਲ ਗਿਆ ਤਾਂ ਰਾਜਾ ਅੱਗੇ ਮੰਦਰ ਦੇ ਵਿੱਚ ਖਲੋਤਾ ਅਰਦਾਸ ਕਰ ਰਿਹਾ ਤੇ ਲੱਕੜਹਾਰਾ ਪੁੱਛਦਾ ਹੈ ਕਿ ਰਾਜਾ ਕੀ ਕਰੀ ਜਾਂਦਾ। ਕਹਿੰਦੇ ਵੀ ਭਗਵਾਨ ਤੋਂ ਮੰਗ ਰਿਹਾ। ਉਸੇ ਵੇਲੇ ਕਹਿੰਦੇ ਵਾਪਸ ਮੁੜ ਪਿਆ। ਵਜ਼ੀਰ ਕਹਿੰਦਾ ਵੀ ਤੂੰ ਵਾਪਸ ਕਿਉਂ ਮੁੜ ਗਿਆ, ਰਾਜੇ ਤੋਂ ਮੰਗਦਾ ਲੈ। ਕਹਿੰਦਾ ਮੰਗਦੇ ਤੋਂ ਕੀ ਮੰਗਣਾ, ਇਹ ਤਾਂ ਮੈਂ ਸੁਣੀ ਜਾ ਰਿਹਾ ਜੀ, ਤਾਂ ਲਿਸਟਾਂ ਹੀ ਬਹੁਤ ਲੰਮੀਆਂ ਨੇ। ਇਹ ਭਗਵਾਨ ਤੋਂ ਮੰਗੀ ਜਾ ਰਹੇ ਆ। ਮੈਂ ਕਿਹਾ ਛੋਟੀ ਮੋਟੀ ਚੀਜ਼ ਮੰਗਣ ਆਇਆ ਸੀ ਤਾਂ ਮੈਂ ਇੱਥੇ ਵੱਡਾ ਮੰਗਦਾ ਹੈ, ਤਾਂ ਭਗਵਾਨ ਤੋਂ ਬਹੁਤ ਕੁਛ ਮੰਗੀ ਜਾਂਦਾ। ਪਰ ਜੋ ਕੁਝ ਅਸੀਂ ਮੰਗਦੇ ਹਾਂ ਸਭ ਕੁਝ ਝੂਠ ਮੰਗ ਰਹੇ ਹਾਂ, ਜਿਹੜੇ ਨਾਸਵਾਨ। ਇੱਕੋ ਚੀਜ਼ ਜਿਹੜੀ ਇੱਥੇ ਸੰਸਾਰ ਸਦਾ ਰਹਿਣੀ ਹੈ, ਨਾਮ ਰਹੇ, ਸਾਧੂ ਰਹੇ, ਰਹੇ ਗੁਰ ਗੋਬਿੰਦ। ਜਿਹੜੀ ਅਸਲ ਨਾਲ ਜਾਣ ਵਾਲੀ ਹੈ ਉਹ ਹੈ ਨਾਮ। ਇਸ ਲਈ ਅਰਦਾਸ ਦੇ ਵਿੱਚ ਅਸੀਂ ਅਰਦਾਸ ਕਹਿੰਦੇ, ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਅਸੀਂ ਕਹਿੰਦੇ ਹਾਂ ਸਾਰੇ ਖਾਲਸੇ ਨੂੰ ਸਤਿਗੁਰੂ ਜੀ ਵਾਹਿਗੁਰੂ 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 ਤੇਰਾ ਨਾਮ ਚੇਤੇ ਆਵੇ, ਤੇ ਤਿੰਨ ਵਾਰੀ ਅਸੀਂ ਬੇਨਤੀ ਕਰਦੇ ਹਾਂ, ਤਿੰਨ ਵਾਰੀ ਵਾਹਿਗੁਰੂ ਕਹਿੰਦੇ। ਕਈ ਵਾਰੀ ਦੇਖਦੇ ਹਾਂ ਨਾ ਇਕੱਲਾ ਰਸਨਾ ਕਰਕੇ ਨਾਮ ਜਪਣ ਵਾਲਾ ਹੁੰਦਾ, ਉਹਦਾ ਮਨ ਕਈ ਵਾਰੀ ਮੌਲਾ ਹੁੰਦਾ, ਅੰਦਰ ਮੌਲਾ ਹੈ, ਉਹਦੇ ਕਰਮ ਵੀ ਮਾੜੇ ਹੁੰਦੇ ਆ, ਉੱਤੋਂ ਜੀਭ ਤੋਂ ਇਕੱਲਾ ਨਾਮ ਜਪਦਾ। ਇੱਕ ਉਦੋਂ ਵੀ ਅੱਗੇ ਹੁੰਦਾ ਹੈ ਜਿਹਦੇ ਮਨ ਚ ਵੀ ਨਾਮ ਵਸਿਆ ਹੋਇਆ ਪਰ ਕਰਮਾਂ ਚ ਨਾਮ ਨਹੀਂ, ਕਰਮ ਮਾੜੇ ਆ। ਮੂੰਹ ਕਰਕੇ ਵੀ ਜਪਦਾ, ਮਨ ਚ ਵੀ ਚੱਲ ਰਿਹਾ ਪਰ ਕਰਮ ਹਜੇ ਮਾੜੇ ਆ, ਕਰਮਾਂ ਚ ਨਾਮ ਨਹੀਂ ਹੋਇਆ। ਇਸ ਲਈ ਤਿੰਨ ਵਾਰ ਕੀ ਹੈ, ਮਨ ਵਚ ਕਰਮ, ਮਨ ਕਰਕੇ ਵੀ, ਬਚਨਾਂ ਕਰਕੇ ਵੀ, ਕਰਮਾਂ ਕਰਕੇ ਵੀ ਸਤਿਗੁਰੂ ਸਾਨੂੰ ਨਾਮ ਬਖਸ਼ੋ। ਇਹ ਨਾ ਹੋਵੇ ਘਰੇ ਬੈਠਾ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਚੌਂਕੜਾ ਲਾ ਕੇ ਨਾਮ ਜਪੇ ਤੇ ਜਦੋਂ ਦੁਕਾਨ ਤੇ ਜਾਵੇ ਤਾਂ ਛੋਲੀਆਂ ਚਲਾਈ ਜਾਵੇ। ਉਹ ਵੇਖਣ ਵਾਲਾ ਕਹੇਗਾ ਭਾਈ ਤੂੰ ਤਾਂ ਗੁਰੂ ਕਾ ਸਿੱਖ ਹੈ, ਬਾਣੀ ਪੜ੍ਹਨ ਵਾਲਾ ਹੈ, ਤੂੰ ਇੱਥੇ ਝੂਠ ਬੋਲੀ ਜਾਂਦਾ, ਆਪਣੀ ਸੀਟ ਤੇ ਬੈਠਾ, ਦੁਕਾਨ ਤੇ ਬੈਠਾ, ਤੇਰੇ ਕਰਮਾਂ ਵਿੱਚ ਸਿੱਖੀ ਨਹੀਂ ਹੈ, ਤੇਰੇ ਜਿਹੜੇ ਕੰਮ ਨੇ ਨਾ ਕਰਮ ਨੇ ਉਹ ਸਿੱਖੀ ਵਾਲੇ ਨਹੀਂ, ਤੇਰੇ ਕਰਮਾਂ ਵਿੱਚ ਹਜੇ ਨਾਮ ਨਹੀਂ ਵਸਿਆ। ਸਿੱਖ ਦੇ ਰਸਮਾਂ ਤੇ ਵੀ ਨਾਮ ਹੋਵੇ, ਸਿੱਖ ਦੇ ਜ਼ੁਬਾਨ ਤੇ ਜਿਹੜੇ ਬਚਨ ਬੋਲਦਾ ਹੈ ਉਹ ਤੇ ਵੀ ਨਾਮ ਹੋਵੇ, ਮਨ ਚ ਵਸਿਆ ਹੋਵੇ, ਸਿੱਖ ਜਿਹੜੇ ਕੰਮ ਕਰਦਾ ਨਾ ਉਹਦੇ ਵਿੱਚ ਵੀ ਸਿੱਖੀ ਦੀ ਝਲਕ ਪਵੇ। ਜੇ ਸਿੱਖ ਨੌਕਰੀ ਕਰਦਾ ਤੇ ਰਿਸ਼ਵਤ ਨਾ ਲਵੇ, ਜੇ ਸਿੱਖ ਕੋਈ ਇਹੋ ਜਿਹਾ ਕਾਰਜ ਕਰਦਾ ਜਿਹਦੇ ਵਿੱਚ ਕਿਸੇ ਦੀ ਅਮਾਨਤ ਰੱਖਦਾ ਉਹ ਅਮਾਨਤ ਖਿਆਨਤ ਨਾ ਕਰੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਧਰੇ ਜਾਂ ਮੁਰਦਾਰ ਨਾ ਖਾਏ। ਸਿੱਖ ਦੇ ਹਰ ਕੰਮ ਦੇ ਵਿੱਚ ਸਿੱਖੀ ਦੀ ਝਲਕ, ਨਾਮ ਦੀ ਝਲਕ ਪਵੇ, ਪਤਾ ਲੱਗੇ ਵੀ ਗੁਰੂ ਕਾ ਸਿੱਖ ਹੈ। ਗੁਰੂ ਕਾ ਸਿੱਖ ਕਦੇ ਚੋਰੀ ਨਹੀਂ ਕਰਦਾ ਕਿਉਂਕਿ ਉਹਨੇ ਕੜਾ ਪਾਇਆ ਹੋਇਆ। ਜਦੋਂ ਕਿਤੇ ਇਹੋ ਜਿਹਾ ਮਾੜਾ ਕਰਮ ਕਰਕੇ ਕੋਈ ਮਾੜਾ ਖਿਆਲ ਆਵੇ ਉਸ ਵੇਲੇ ਹੱਥ ਮਾੜੇ ਕਰਮ ਵੱਲ ਵਧੇ, ਉਹ ਕੜੇ ਨੂੰ ਦੇਖ ਕੇ ਮਨ ਵਿੱਚ ਚੇਤੇ ਕਰ ਲਵੇ ਵੀ ਗੁਰੂ ਗੋਬਿੰਦ ਸਿੰਘ ਦਾ ਕੜਾ ਪਾਇਆ ਹੋਇਆ, ਇਹ ਮੈਨੂੰ ਚੇਤੇ ਦਿਵਾਉਂਦਾ ਕਿ ਇਹ ਹੱਥ ਗੁਰੂ ਗੋਬਿੰਦ ਸਿੰਘ ਦਾ ਹੈ, ਇਹਦੇ ਨਾਲ ਮੈਂ ਆਪਣੀ ਕਲਮ ਨਾਲ ਕਿਸੇ ਦਾ ਮਾੜਾ ਨਹੀਂ ਕਰਨਾ, ਆਪਣੀ ਕਲਮ ਨਾਲ ਕਿਸੇ ਦਾ ਹੱਕ ਨਹੀਂ ਖੋਣਾ। ਕਈ ਵਾਰ ਦੇਖਦੇ ਆ ਨਾ ਵੀ ਹੱਕ ਕਿਸੇ ਦਾ ਬਣਦਾ, ਸਿਫਾਰਸ਼ਾਂ ਪਾ ਕੇ ਰਿਸ਼ਵਤਾਂ ਦੇ ਕੇ ਉਹਨੂੰ ਦਬਾ ਦਿੱਤਾ ਜਾਂਦਾ, ਉਹਦੀ ਥਾਂ ਤੇ ਆਪ ਬੈਠ ਜਾਂਦਾ ਬੰਦਾ, ਉਹ ਫਿਰ ਬਹੁਤਾ ਚੱਲ ਨਹੀਂ ਪੈਂਦਾ, ਉਹਨੂੰ ਟੈਨਸ਼ਨਾਂ ਦੁੱਖ, ਥੋੜੇ ਸਮੇਂ ਬਾਅਦ ਹੀ ਉਹਨੂੰ ਪਰਾਏ ਹੱਕ ਖਾਣ ਦਾ ਪਤਾ ਲੱਗ ਜਾਂਦਾ। ਜਿਹੜਾ ਸਿੱਖ ਹੈ ਉਹ ਮੰਗਦਾ ਸਤਿਗੁਰੂ ਮੇਰੇ ਬਚਨਾਂ ਕਰਕੇ ਵੀ, ਰਸਨਾ ਕਰਕੇ ਵੀ, ਮੇਰੇ ਮਨ ਚ ਵੀ, ਮੇਰੇ ਕਰਮਾਂ ਚ ਵੀ ਤੇਰਾ ਨਾਮ ਚੇਤੇ ਆਵੇ। ਜੇ ਮੈਂ ਦੁਕਾਨ ਤੇ ਬੈਠਾ ਜੇ ਦਿਉੜੀ ਦੀ ਸੀਟ ਤੇ ਬੈਠਾ ਕੁਰਸੀ ਤੇ ਬੈਠਾ ਉੱਥੇ ਹਾਥ ਪਾਉਣ ਕਿਰਪਾਨ ਸਭ ਚੀਤ ਨਿਰੰਜਨ ਨਾਲ ਮੇਰਾ ਚਿੱਤ ਤੇਰੇ ਵੱਲ ਹੋ ਗਏ ਕਿਵੇਂ ਹੋ ਗਏ ਉਡੇ ਉਡਾਲਾ ਸਹਿ ਕੋਸਾ ਤਿਸ ਪਾਛਾ ਬਛੜੇ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਜਗਾਵੈ ਮਨ ਮਹਿ ਸਿਮਰਨ ਕਰਿਆ ਕੂੰਜ ਦੀ ਉਦਾਹਰਣ ਦਿੱਤੀ ਸੌ ਤੋਂ ਕਈ ਸੈਂਕੜੇ ਕੂਹਾਂ ਤੋਂ ਕੂੰਜ ਬੱਚੇ ਦੇ ਕੇ ਆ ਜਾਂਦੀ ਹੈ ਪਰ ਸਿਮਰਨ ਦੁਆਰਾ ਉਹ ਬੱਚੇ ਨੂੰ ਖੁਰਾਕ ਪਹੁੰਚਾਉਂਦੀ ਹੈ ਸਿਮਰਨ ਵਿੱਚ ਇੰਨੀ ਤਾਕਤ ਹੈ ਸਾਡਾ ਚਿੱਤ ਵਾਹਿਗੁਰੂ ਦੀ ਯਾਦ ਵਿੱਚ ਇਸ ਲਈ ਮੰਗਦਾ ਦਾਨ ਹੇ ਵਾਹਿਗੁਰੂ ਤੈਥੋਂ ਇੱਕ ਦਾਨ ਦਾਤ ਮੰਗਦਾ ਠਾਕੁਰ ਨਾਮ ਆਪਣਾ ਪਵਿੱਤਰ ਨਾਮ ਸਤਨਾਮ ਤੇਰਾ ਪਰਾ ਪੂਰਬਲਾ ਜੋ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਸਾਹਿਬ ਤੁਸੀਂ ਬਖਸ਼ਿਆ ਉਹ ਮੇਰੇ ਹਿਰਦੇ ਚ ਵਸਾ ਦਿਓ
ਕਸ਼ੂ ਮੇਰਾ ਸੰਗ ਨਾ ਚੱਲ
ਮਹਾਰਾਜ ਹੋਰ ਮੇਰੇ ਨਾਲ ਕੁਝ ਜਾਣ ਵਾਲਾ ਨਹੀਂ ਹੈ ਵੇਖਿਆ ਅੱਜ ਦਾ ਦਿਨ ਜਿਹੜਾ ਸਨਾਤਨੀ ਮਤ ਵਾਲੇ ਵੀਰ ਮਨਾ ਰਹੇ ਆ ਦੁਸਹਿਰੇ ਦੇ ਤੌਰ ਤੇ ਇਹਦੇ ਵਿੱਚ ਨਦੀ ਦੇ ਉੱਪਰ ਸੱਚ ਦੀ ਜਿੱਤ ਦਾ ਪ੍ਰਤੀਕ ਇਹ ਦਿਨ ਮਨਾਉਂਦੇ ਆ ਸਨਾਤਨੀ ਵੀਰ ਤੇ ਗੁਰਬਾਣੀ ਚ ਕੀ ਕਿਹਾ ਅਸੀਂ ਗੁਰਬਾਣੀ ਅਨੁਸਾਰ ਵੇਖਣਾ ਨਾ ਸ੍ਰੀ ਗੁਰਬਾਣੀ ਚ ਇੱਕੋ ਇੱਕ ਮਨੁੱਖ ਦਾ ਨਾਂ ਲੈ ਕੇ ਮੂਰਖ ਕਿਹਾ ਕਈ ਵਾਰੀ ਸਾਡੇ ਵਾਲੇ ਪ੍ਰਚਾਰਕ ਮੇਰੇ ਵਰਗੇ ਕਥਾਵਾਦ ਚ ਕਹਿਣਗੇ ਵੀ ਰਾਵਣ ਬੜਾ ਵਿਦਵਾਨ ਸੀ ਉਹ ਭਾਈ ਕਿਤਾਬਾਂ ਪੜ੍ਹੀਆਂ ਹੋਈਆਂ ਸੀ ਪਰ ਗੁਰੂ ਕੀ ਕਹਿੰਦਾ ਮੇਰੇ ਗੁਰੂ ਗ੍ਰੰਥ ਸਾਹਿਬ ਨਾਂ ਲੈ ਕੇ ਕਹਿ ਰਹੇ ਇੱਕੋ ਮਨੁੱਖ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਚ ਮੂਰਖ ਰਾਵਣ ਕਿਆ ਲੇ ਗਿਆ ਇੱਕੋ ਮਨੁੱਖ ਨੂੰ ਨਾਂ ਲੈ ਕੇ ਮੂਰਖ ਦੀ ਡਿਗਰੀ ਦਿੱਤੀ ਹੈ ਕੇਵਲ ਰਾਵਣ ਨੂੰ ਭਾਵੇਂ ਵਿਦਵਾਨ ਸੀ ਆਪਣੇ ਸਮੇਂ ਦਾ ਪਰ ਸਭ ਤੋਂ ਵੱਡਾ ਮੂਰਖ ਅੱਜ ਤੱਕ ਦਾ ਮੂਰਖ ਰਾਵਣ ਕਿਆ ਲੇ ਗਿਆ ਲੰਕਾ ਸਕੋਟ ਸਮੁੰਦਰ ਸੀ ਖਾਈ ਲੰਕਾ ਵਰਗਾ ਕਿਹਾ ਤੇ ਸਮੁੰਦਰ ਵਰਗੀ ਖਾਈ ਆਲੇ ਦੁਆਲੇ ਕਿੱਥੇ ਅੱਜ ਜਿਹਦੇ ਬਾਬਤ ਕਿਹਾ ਇੱਕ ਲੱਖ ਤੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਲੰਕਾਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੇ ਗਿਆ ਕੁਝ ਨੀ ਪੱਲੇ ਅੱਜ ਇੱਥੇ ਕੋਈ ਇੱਕ ਲੱਖ ਪੁੱਤ ਅਸੀਂ ਇੱਕ ਦੋ ਪੁੱਤਾਂ ਤੇ ਮਾਣ ਕਰਦੇ ਹਾਂ ਪੁੱਤ ਪੋਤਿਆਂ ਤੇ ਦੋ ਚਾਰ ਤੇ ਮਾਣ ਕਰਦੇ ਹਾਂ ਮਹਾਰਾਜ ਕਹਿੰਦੇ ਕਾਲਾ ਝੂਠਾ ਮਾਣ ਕਰਦਾ ਹੈ ਰਾਵਣ ਦੇ ਇੱਕ ਲੱਖ ਪੂਤ ਇੱਕ ਲੱਖ ਪੁੱਤਰ ਸੀ ਉਹਦੇ ਸਵਾ ਲੱਖ ਮਾਤੀ ਦੋ ਤੇ ਦੋ ਤੇ ਸਵਾ ਲੱਖ ਏਡਾ ਵੱਡਾ ਪਰਿਵਾਰ ਤੇ ਅੱਜ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਇਸ ਲਈ ਸਤਿਗੁਰੂ ਸਮਝਾਉਂਦੇ ਆ ਅਵਰ ਕਸੂ ਮੇਰਾ ਸੰਗ ਨਾ ਚੱਲ ਹੈ ਹੋਰ ਅਵਰ ਜਿਹੜਾ ਹੋਰ ਅਸੀਂ ਮੰਗਦੇ ਹਾਂ ਨਾ ਨਾਮ ਤੋਂ ਬਿਨਾ ਉਹ ਕੁਝ ਨਾਲ ਨਹੀਂ ਜਾਣਾ
ਕਿਰਪਾ ਗੁਣ ਗਾਮ
ਜੇ ਸਤਿਗੁਰੂ ਆਪ ਜੀ ਦੀ ਕਿਰਪਾ ਮਿਲ ਜਾਵੇ ਮੇਹਰ ਮਿਲ ਜਾਵੇ ਤਾਂ ਮੈਂ ਤੁਹਾਡੇ ਗੁਣ ਗਾਮ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
ਜੋ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ
ਮਹਾਰਾਜ ਕਹਿੰਦੇ ਜਿਹੜਾ ਰਾਜ ਹੈ ਇਹ ਭੂਪਤ ਸਭ ਦਿਵਸ ਉਚਾਰ ਕੇ ਝੂਠੇ ਕਰਤੱਵ ਵਾਜਾ ਬਸੰਤ ਸਵਰਗ ਲੋਕਾ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ ਬਿਸਰੰਤ ਹਰ ਗੋਪਾਲਾ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਟ ਤਮਾਸ਼ੀਆਂ ਚਿੱਤ ਨਾ ਆਵ ਸੁਣਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ ਮਹਾਰਾਜ ਕਹਿੰਦੇ ਤਾਂ ਉਜਾੜ ਹੈ ਕਾਹਦਾ ਰਾਜ ਹੈ ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਰਾਜ ਮਾਲ ਹਾਥੀ ਘੋੜੇ ਆਦਿਕ ਮਾਲ ਸਵਾਦ ਅਨੇਕ ਭੋਗ ਰਸ ਅਨੇਕਾਂ ਜਿਹੜੇ ਰਸਾਂ ਕਸਾਂ ਦੇ ਭੋਗ ਭੋਗਦਾ ਸਗਲ ਤਰਬਰ ਕੀ ਸ਼ਾਨ ਇਹ ਤਾਂ ਜਿਵੇਂ ਦਰਖਤ ਦੀ ਸ਼ਾਨ ਹੈ ਸੂਰਜ ਦੀ ਧੁੱਪ ਦੇ ਨਾਲ ਚੱਲਦੀ ਹੈ ਇਹ ਸਦਾ ਸੁੱਖ ਨਹੀਂ ਰਹਿੰਦੀ ਆਮ ਸੁਣਦੇ ਆ ਨਾ ਵੀ ਫਲਾਣੇ ਟਾਈਮ ਤੇ ਬੰਦਾ ਇੰਨਾ ਅਮੀਰ ਸੀ ਅੱਜ ਆਪਣਾ ਇਲਾਜ ਕਰਾਉਣ ਨੂੰ ਵੀ ਪੈਸਾ ਨਹੀਂ ਆਮ ਖਬਰਾਂ ਸੁਣਦੇ ਹਾਂ ਇਹ ਤਾਂ ਮਹਾਰਾਜ ਕਹਿੰਦੇ ਦਰਖਤ ਦੀ ਸ਼ਾਨ ਦੀ ਤਰ੍ਹਾਂ ਹੈ ਇਸੇ ਲਈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾਉਂਦੇ ਰੇ ਨਾਰ ਇਹ ਸੱਚ ਜੀ ਧਾਰ सगल जगत है जैसे सुगना बिन सुत लगत न बार, बारो भेत बनाए रज बच रहत नहीं जन चार, तैसे ही सुख माया के उर्जो कहां गवार। अज हूं समझ कश बिगड़ियो नान, भजले नाम मुरार, कहो नानक निज मत साधन कहो, भाख्यो तुम्हें पुकार। धनवीर तेग बहादुर जी महाराज कहते बारो भेत कच्चे रेते की कंध है उस संसार, रहत नहीं जन चार, बहुता समा नहीं, चार पधारिया भी है। इसलिए ये जो दुनिया शेर मेला दस्तगेरे नाम है, ये झूठा सब कुछ। इसलिए सतगुरु महाराज कहते सब दरख्त की शांत रहा बिनसन वाला बदलने वाला,
ताहे बहु बिद कौ ताहे,
माया की प्राप्ति वास्ते बहु प्रपंच कर पर धन लियावै, सुख दारा पहान लुटावै, मन मेरे भूले कपट न की जाए, अंत मदेरा तेरे जीत है लिंग जाए। हुण परिवार की खातर धोखा धड़िया करके दूजिया ने माया लुट लटके धाए धाए करके जतन करके लियाना है, पर नबेड़ा तेनू कले नहीं देना पैना, किसी ने साथ नहीं देना, नाल लेखा तेरा कले का होना है। इसलिए सतगुरु जी कहते सगल निरारथ काम, ये सारे जेड़े नाम तो बिना काम नहीं, अगर काज तेरा कितना ना काम,
गोविंद अवर जे चाहो,
वाहिगुरु जी के दर्शना तो बिना होर जो भी तू चाहना है अरदास करिया करिए, महाराज दसा पातशाहियां दे प्रतख दर्शन बख्शो। महाराज किसी भी स्वरूप का सरगुण प्रतख स्वरूप का दर्शन खुले दर्शन दीदार बख्शो, खुले बचना भी बख्शिश करो। कभी गुरु के दर्शन मंगीए, कभी सहज पाठ मंगीए ना, पहला संथ्या करिए, हर सिख संथ्या करे, हर सिख यह जरूरत है कि बाणी की संथ्या की चार चार अंग करके कर लो, एक साल च संथ्या हो जानी है, अद्धा घंटा नहीं लगता, इन्ना समा तो गुरु लिए कढ़ीए ना, फिर सहज पाठ करो रोज, गुरु के पूरे दर्शन हो जाए। असी कह सकांगे भी एक ओंकार तो लैके अठारह दस बीस तक मैं अपने गुरु गुरु ग्रंथ साहब का पूरा दर्शन किया। भागा वाले सहज पाठ बहुत जरूरी है, हर घर च प्रकाश होना चाहिए, बच्चा बच्चा सिखता करे, जिथे घर च सहज पाठ है उथे कोई विघन नहीं, कोई दुख नहीं, कोई कलेश नहीं। इसलिए मेरे सतगुरु जी कहते भाई गुरु तो बिना वाहिगुरु तो बिना होर जे कोई चाहता है,
सगल बात है खाम,
खाम का अर्थ है कच्ची, ये सारी गल मारे कहने कच्ची है, जो गुरु तो बिना मंगते हैं सब कुछ बिनसनहार है।
नानक संत रेन मांगा,
कभी असि तो भाई जो नाम जपते हैं ना वो प्रभु के प्यारे संत जना की रेन धूरी मंगते हैं,
मन पावा विश्राम,
सिख पुछदे महाराज ऐसे संतां दी नामियां दी तुसीं धूरी क्यों मंगदे हो, जन नानक धूर मंगा सिख गुरु तिस गुरसिख की जो आप जपै अवरा नाम जपावै, अंतर जामी पुरख बधाते श्रद्धा मन के पूरे, नानक दास होया सुख मांगा मुख कर संतन की धूर। महाराज कहिंदे जे संतां दी धूर नामियां दी धूर मस्तक नूं लागे मेरा मन टिक जाएगा, मेरा चित शांत हो जाएगा, विश्राम धावन तो छुट जाएगा, टिक जाएगा।
महला पंजवा,
इथे सतगुरु महाराज हुण लड़ी सवार शब्द की बख्शिश करते, मारू राग पंचम पातशाह एक हजार कंग ते फरमाते हैं,
कमल प्रभ रख चीत,
महाराज सच्चे पातशाह कहने भाई असि तो वाहिगुरु के चित चरण नाम नाम रूपी जे चरण ने अपने चित चेते बसा करके अपनी याद बसा करके रखे हैं,
गुण गावा है नीता नीत,
महाराज किन्ना चर नाम जपीए, किन्नी बाणी पढ़ीए, किहड़े वेले पढ़ीए, बड़े सवाल होंगे है ना, सवेरे पढ़ लीए, शाम नूं पढ़ लीए, ਤਾਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਰ ਗੁਣ ਗਾਵੋ ਨੀਤਾ ਨੀਤ ਅੱਠੇ ਪੈਰ ਦਿਨ ਰਾਤ ਜਦੋਂ ਵੀ ਸਮਾਂ ਮਿਲੇ ਨਿਤਾ ਪ੍ਰਤੀ ਉਹਦੇ ਗੁਣ ਗਾਉਣਾ ਕਰੋ
ਦਿਨ ਦੂਜਾ ਅਵਰ ਨਾ ਕੋਈ
ਉਹ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਤਦ ਬਿਨ ਦੂਜਾ ਨਾ ਹੀ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਮਹਾਰਾਜ ਕਹਿੰਦੇ ਵਾਹਿਗੁਰੂ ਇੱਕ ਹੈ ਉਹ ਤੋਂ ਬਿਨਾਂ ਸਭ ਝੂਠ ਹੈ ਇੱਕੋ ਹੀ ਸਭ ਦਾ ਆਸਰਾ
ਆਦ ਮੱਧ ਅੰਤ ਹੈ ਸੋ
ਸਾਡੇ ਜਨਮ ਤੋਂ ਪਹਿਲਾਂ ਵੀ ਸੀ ਜਨਮ ਸਮੇਂ ਵੀ ਸੀ ਜੀਵਨ ਸਮੇਂ ਵੀ ਆ ਅੰਤਲੇ ਸਮੇਂ ਵੀ ਆ ਤੇ ਬਾਅਦ ਵਿੱਚ ਵੀ ਆ ਉਹ ਆਦ ਕਾਲ ਚ ਵੀ ਆ ਵਰਤਮਾਨ ਚ ਵੀ ਆ ਤੇ ਭਵਿੱਖਤ ਕਾਲ ਚ ਤਿੰਨਾਂ ਸਮਿਆਂ ਚ ਉਹ ਵਾਹਿਗੁਰੂ ਵਰਤਦਾ
ਅੰਤਲ ਕੀ ਓਟ ਆਪੇ ਆਪ
ਵਾਹਿਗੁਰੂ ਆਪਣੇ ਨਾਮ ਜਪਣ ਵਾਲਿਆਂ ਦੇ ਜਦੋਂ ਕੋਈ ਭੀੜਾ ਪੈਂਦੀ ਆ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁੱਖ ਲਾਇਆ ਇਹਦਾ ਬਿਰਦ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਆਪਣੇ ਪਿਆਰਿਆਂ ਦੀ ਆਪ ਰੱਖਿਆ ਕਰਦਾ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
ਵਸ ਹੈ ਸਗਲ ਸੰਸਾਰ
ਮਹਾਰਾਜ ਕਿਹੜੇ ਵਾਹਿਗੁਰੂ ਦੇ ਨਾਮ ਦਾ ਤੁਸੀਂ ਜ਼ਿਕਰ ਕਰਦੇ ਹੋ ਕਿਹਨੂੰ ਚੇਤੇ ਚ ਵਸਾਇਆ ਕਿਹੜਾ ਸੰਤਾਂ ਦਾ ਸਹਾਈ ਹੈ ਮਹਾਰਾਜ ਕਹਿੰਦੇ ਜਿਹਦੇ ਵਸ ਚ ਭਾਈ ਸਾਰਾ ਸੰਸਾਰ ਜਿਹਦੇ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਪਾਲਦਾ ਚਲਾਉਣ ਵਾਲਾ ਹੈ
ਆਪ ਆਪ ਨਿਰੰਕਾਰ
ਨਿਰੰਕਾਰ ਕੀ ਹੈ ਨਿਰਾ ਆਕਾਰ ਜਿਹਦਾ ਕੋਈ ਆਕਾਰ ਨਹੀਂ ਉਹਨੇ ਸਾਰੇ ਆਕਾਰ ਪੈਦਾ ਕੀਤੇ ਪਰ ਆਪਣਾ ਕੋਈ ਆਕਾਰ ਨਹੀਂ ਉਹਦਾ ਉਹਦਾ ਰੂਪ ਨਾ ਰੇਖ ਨਾ ਰੰਗ ਕੇ ਸਤ੍ਰੇ ਗੁਣ ਤੇ ਪ੍ਰਾਪਨ ਉਹ ਤੇ ਚੱਕਰ ਚ ਨਾਲ ਵਰਨ ਜਾਤ ਔਰ ਪਾਪ ਨਹਿਣ ਜੇ ਰੂਪ ਰੰਗ ਰੇਖ ਭੇਖ ਉਹ ਕਹਿ ਨਾ ਸਕਤ ਕੋ ਉਹ ਕੈਸਾ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿ ਜਾਏ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਬਣ ਜਾ ਇਸ ਲਈ ਆਪੇ ਆਪ ਆਪ ਨਿਰੰਕਾਰ ਇਹ ਨਿਰਾਕਾਰ ਵਾਹਿਗੁਰੂ ਆਪ ਹੀ ਆਪਣੇ ਤੋਂ ਸਹਿ ਭੰਗ ਸੁਤੇ ਪ੍ਰਕਾਸ਼ ਹੋ ਕਰਕੇ ਉਹਦੇ ਤੋਂ ਫਿਰ ਜਦੋਂ ਉਹਦੀ ਇੱਛਾ ਹੁੰਦੀ ਹੈ ਇੱਛਾ ਕੀ ਹੈ ਇੱਛਾ ਨੂੰ ਮਾਇਆ ਕਹਿੰਦੇ ਆ ਜਦੋਂ ਉਹਦੀ ਇੱਛਾ ਹੋਈ ਤਾਂ ਫਿਰ ਉਹਨੇ ਪਸਾਰਾ ਕੀਤਾ ਤੇ ਪਸਾਰਾ ਕਰਕੇ ਫਿਰ ਆਪ ਵਿੱਚ ਵਰਤ ਰਿਹਾ ਜਿਵੇਂ ਕੋਈ ਮੂਰਤੀ ਬਣਾਉਣ ਵਾਲਾ ਹੈ ਮੂਰਤੀ ਬਣਾ ਕੇ ਉਹ ਵੇਚ ਦਿੰਦਾ ਹੈ ਮੂਰਤੀ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਂਦੀ ਹੈ ਉੱਥੇ ਉਹਦੀ ਪੂਜਾ ਪ੍ਰਤਿਸ਼ਠਾ ਕਰਦੇ ਆ ਸਨਾਤਨੀ ਵੀ ਪਰ ਜਿਹੜਾ ਮੂਰਤੀ ਬਣਾਉਣ ਵਾਲਾ ਮੂਰਤੀ ਘਰ ਆਇਆ ਹੈ ਉਹ ਕਿਤੇ ਬੈਠਾ ਵਿਚਾਰਾ ਮੂਰਤੀ ਕਿਤੇ ਹੈ ਪਰ ਵਾਹਿਗੁਰੂ ਨੇ ਆ ਜਿਹੜੀਆਂ ਅਣਗਿਣਤ ਮੂਰਤਾਂ ਬਣਾਈਆਂ ਜੀਵ ਪੈਦਾ ਕੀਤੇ ਹੈ 84 ਲੱਖ ਜੂਨਾਂ ਪੈਦਾ ਕੀਤੀਆਂ ਇਹ ਪੈਦਾ ਕਰਕੇ ਸਾਡੀ ਨੂੰ ਦਿੱਤੀ ਇਹਨਾਂ ਦੇ ਵਿੱਚ ਬੈਠਾ ਅਤੇ ਆਪ ਆਪ ਸਾਰਿਆਂ ਨੂੰ ਚਲਾ ਰਿਹਾ ਸਭ ਕੁਝ ਆਪ ਕਰਾ ਰਿਹਾ ਇਸ ਲਈ ਮਹਾਰਾਜ ਕਹਿੰਦੇ ਉਹ ਤੇ ਬਿਨਾਂ ਕੋਈ ਨਹੀਂ ਉਹ ਨਿਰਾਕਾਰ ਵਿੱਚ ਵਰਤ ਰਿਹਾ
ਗਹੋ ਸਾਚਾ ਸੋਏ
ਕਹੀਏ ਭਾਈ ਉਹ ਵਾਹਿਗੁਰੂ ਅਸੀਂ ਗਹੇ ਪਕੜਿਆ ਉਹਦੀ ਸ਼ਰਨ ਲਈ ਹੈ ਅਸੀਂ ਕਿਸੇ ਬਿਨਸੰਹਾਰ ਦੀ ਸ਼ਰਨ ਨਹੀਂ ਲਈ ਅਸੀਂ ਕਿਸੇ ਸੁਲਫੇ ਪੀਣ ਵਾਲਿਆਂ ਦੇ ਚੇਲੇ ਨਹੀਂ ਬਣੇ ਅਸੀਂ ਕੋਈ ਤੰਬਾਕੂ ਪੀਣ ਵਾਲੇ ਬੀੜੀਆਂ ਸਿਗਰਟਾਂ ਵਾਲਿਆਂ ਦੇ ਚੇਲੇ ਨਹੀਂ ਬਣੇ ਅਸੀਂ ਕੋਈ ਜਿਹੜੇ ਮੂਰਖ ਲੋਕ ਗਾਲਾਂ ਗਲੋਚਾਂ ਕੱਢਣ ਵਾਲੇ ਆ ਉਹਨਾਂ ਦੇ ਚੇਲੇ ਨਹੀਂ ਬਣੇ ਅਸੀਂ ਕੋਈ ਕਬਰਾਂ ਵਾਲਿਆਂ ਦੇ ਚੇਲੇ ਨਹੀਂ ਬਣੇ ਅਸੀਂ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਦੇ ਬਦਲੇ ਆਨੰਦਪੁਰ ਦਾ ਤਖ਼ਤ ਛੱਡ ਦਿੱਤਾ ਆਪਣਾ ਘਰ ਬਾਰ ਸਰਵੰਸ਼ ਕੁਰਬਾਨ ਕਰ ਦਿੱਤਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤ ਹਾਂ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪ ਅੰਮ੍ਰਿਤ ਛਕਿਆ ਆਪਣੇ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਛਕਾਇਆ ਤੇ ਫਿਰ ਸਾਨੂੰ ਅੰਮ੍ਰਿਤ ਬਖਸ਼ਿਆ ਅੱਜ ਲੋੜ ਹੈ ਸਿੱਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੁੱਤਰ ਧੀਆਂ ਕਮਾਉਣੀਆਂ ਗੁਰੂ ਗੋਬਿੰਦ ਸਿੰਘ ਵੈਸੇ ਬਣੀਏ ਜੇ ਪੁੱਤ ਪਿਓ ਵਰਗਾ ਨਾ ਹੋਵੇ ਤਾਂ ਤੇਰੇ ਜਾਂਦੇ ਨੂੰ ਕੋਈ ਮਿਹਣਾ ਮਾਰ ਦਿੰਦਾ ਵੀ ਸ਼ੀਸ਼ੇ ਵਿੱਚ ਸ਼ਕਲ ਦੇਖ ਤੇਰਾ ਪਿਓ ਕਹੇਗਾ ਤੂੰ ਕਿਉਂ ਜਾਊ ਅੱਜ ਲੋੜ ਹੈ ਜਿਹੜੇ ਕੇਸ ਕਤਲ ਕਰਾਉਣੇ ਆ ਉਹ ਵੇਖੋ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭਰ ਜਵਾਨੀ ਚ ਕਿ ਉਹ ਨਹੀਂ ਕਰ ਸਕਦੇ ਸੀ ਜੋ ਕੁਝ ਅਸੀਂ ਕਰਦੇ ਹਾਂ, ਉਹ ਨਹੀਂ ਸੀ ਸੂਬਿਆਂ ਦੀ ਮਾਇਆ ਪ੍ਰਵਾਨ ਕਰ ਸਕਦੇ, ਉਹਨਾਂ ਨੂੰ ਥੋੜੇ ਲਾਲਚ ਦਿੱਤੇ ਗਏ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ, ਪਰ ਕਿੱਡੀ ਛੋਟੀ ਉਮਰੇ ਧਰਮ ਨਹੀਂ ਛੱਡਿਆ, ਨੀਆਂ ਚ ਚਨਾ ਲਿਆ। ਅੱਜ ਹਰ ਸਿੱਖ ਬੱਚਾ ਬੱਚੇ ਕੇਸ ਧਾਰੀ ਹੋਵੇ, ਦਸਤਾਰ ਸਜਾਵੇ। ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਂਦੇ ਹੋ, ਜਮਾਲਗੜ੍ਹ ਸਾਹਿਬ ਅਸਥਾਨ, ਬਾਬਾ ਫਤਿਹ ਸਿੰਘ ਦੀ ਯਾਦ, ਬਾਬਾ ਫਤਿਹ ਸਿੰਘ ਦੇ ਜਮਾਲੇ ਵਾਂਗੂ ਹਰ ਬੱਚੇ ਦੇ ਅੱਜ ਦਸਤਾਰ ਹੋਣੀ ਚਾਹੀਦੀ ਹੈ। ਹਰ ਜਿਹੜਾ ਕੌਮ ਦੇ ਪੈਸੇ ਦਾ ਸਕੂਲ ਬਣਿਆ ਹੋਇਆ, ਕਿਸੇ ਵੀ ਸੰਸਥਾ ਦਾ ਸਕੂਲ ਹੈ, ਉੱਥੇ ਹਰ ਬੱਚੇ ਦੇ ਦਸਤਾਰ ਲਾਜ਼ਮੀ ਹੋਣੀ ਚਾਹੀਦੀ ਹੈ। ਬੱਚੇ ਦੀ ਜਿਹੜੀ ਡਰੈਸ ਹੈ ਸਿੱਖੀ ਦੇ ਅਨੁਸਾਰ ਹੋਣੀ ਚਾਹੀਦੀ ਹੈ, ਸਿੱਖੀ ਦੀ ਰਹਿਤ ਅਨੁਸਾਰ। ਹਰ ਬੱਚੇ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੋਣਾ ਚਾਹੀਦਾ ਹੈ, ਨਿਤਨੇਮ ਜ਼ਰੂਰੀ ਹੋਣਾ ਚਾਹੀਦਾ। ਅੱਜ ਮੈਂ ਉਹਨਾਂ ਸਿੱਖਾਂ ਨੂੰ ਫਟਕਾਰ ਪਾਉਣਾ, ਲਾਂਘ ਪਾਉਣਾ, ਜਿਹੜਾ ਥੋੜ੍ਹੀ ਜਿਹੀ ਮਾਇਆ ਦੀ ਖਾਤਰ ਆਪਣੀ ਸਿੱਖੀ ਛੱਡ ਕੇ ਕਹਿੰਦੇ ਆ ਕਿ ਫਲਾਨੇ ਧਰਮ ਵਾਲੇ ਤਾਂ ਜੀ ਸਕੂਲਾਂ ਦੀਆਂ ਫੀਸਾਂ ਮਾਫ ਕਰਦੇ ਆ। ਉਹ ਭਾਈ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਥੋੜਾ ਲਾਲਚ ਦੇ ਰਹੇ ਸੀ, ਉਹਨਾਂ ਨੇ ਨੀਆਂ ਚ ਚਨਾ ਲਿਆ, ਗਿੱਟਿਆਂ ਤੋਂ ਉਹਨਾਂ ਦੇ ਰੰਬੀਆਂ ਚੱਲੀਆਂ, ਗੋਡੇ ਉਹਨਾਂ ਦੇ ਛਿਲ ਦਿੱਤੇ, ਨੀਆਂ ਚ ਚਿਣ ਕੇ ਸ਼ਹੀਦ ਹੋ ਗਏ, ਕੋਹ ਕੇ ਸ਼ਹੀਦ ਕੀਤੇ ਕਿ ਉਹਨਾਂ ਨੂੰ ਸਕੂਲਾਂ ਦੀ ਫੀਸ ਨਹੀਂ ਸੀ ਮਿਲਦੀ। ਤੇ ਅੱਜ ਕਹਿੰਦੇ ਕਹਾਉਂਦੇ ਸਿੱਖ ਕਹਿੰਦੇ ਜੀ ਉਹਨਾਂ ਦੇ ਸਕੂਲਾਂ ਚ ਅੰਗਰੇਜ਼ੀ ਜ਼ਿਆਦਾ, ਉਹ ਤੁਹਾਨੂੰ ਮਿੱਠੇ ਦੇ ਵਿੱਚ ਜ਼ਹਿਰ ਲਪੇੜ ਕੇ ਦੇ ਰਹੇ ਆ, ਜ਼ਹਿਰ ਲਪੇੜ ਕੇ ਦੇ ਰਹੇ ਆ। ਪਤਾ ਉਦੋਂ ਲੱਗਣਾ ਹੈ ਜਦੋਂ ਤੁਹਾਡੇ ਬੱਚੇ ਨੇ ਕਹਿ ਦਿੱਤਾ ਤੇ ਸਵਾਲ ਕਰ ਦਿੱਤਾ ਕਿ ਮੈਂ ਤਾਂ ਉਹਨਾਂ ਦੇ ਮੁਖੀ ਵਾਂਗੂ, ਉਹਨਾਂ ਦੇ ਪੀਰ ਵਾਂਗੂ, ਉਹਨਾਂ ਦੇ ਰਹਿਬਰ ਵਾਂਗੂ ਆਪਣੇ ਕੇਸ ਕਟਾਉਣੇ ਆ, ਤੁਹਾਡੇ ਪੱਲੇ ਕੱਖ ਨਹੀਂ ਰਹਿਣਾ, ਤੁਹਾਡੀ ਇੰਗਲਿਸ਼ ਕੁਝ ਨਹੀਂ ਕਰਨੀ, ਦੇਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਆ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੋ, ਤੁਹਾਡੀ ਜਿਹੜੀ ਰਿਜਕ ਦੀ ਤਾਰ ਹੈ ਗੁਰੂ ਗੋਬਿੰਦ ਸਿੰਘ ਦੇ, ਗੁਰੂ ਗ੍ਰੰਥ ਸਾਹਿਬ ਦੇ ਹੱਥ 'ਚ ਹੈ, ਇੰਗਲਿਸ਼ ਸਿਖਾਓ ਪਰ ਧਰਮ ਦੀ ਕੀਮਤ 'ਤੇ ਨਹੀਂ। ਆਪਣੇ ਬੱਚਿਆਂ ਨੂੰ ਧਰਮੀ ਬਣਾਓ, ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲਗਾਓ, ਆਨੰਦਪੁਰ ਸਾਹਿਬ ਲਗਾਓ, ਉੱਥੋਂ ਦਾ ਇਤਿਹਾਸ ਬੱਚਿਆਂ ਨੂੰ ਸਿਖਾਓ, ਪਤਾ ਲੱਗੇ ਬੱਚਿਆਂ ਨੂੰ ਅਸੀਂ ਵਾਰਸ ਕਿਹਦੇ ਹਾਂ। ਉਹ ਆਪ ਕਹਿਣ ਕਿ ਮੈਂ ਬਾਬਾ ਫਤਿਹ ਸਿੰਘ ਵਾਂਗੂ ਬਣਨਾ, ਮੈਂ ਬਾਬਾ ਜ਼ੋਰਾਵਰ ਸਿੰਘ ਵਾਂਗੂ ਬਣਨਾ, ਬੱਚਿਆਂ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ, ਸਾਹਿਬਜ਼ਾਦਿਆਂ ਦਾ ਨਾਮ ਯਾਦ ਕਰਾਓ ਇਕੱਲੇ ਇਕੱਲੇ ਬੱਚੇ ਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਬਹੁਓ ਸੱਚਾ ਸੋਏ, ਐਸਾ ਸੱਚਾ ਮਾਲਕ, ਐਸਾ ਸੱਚਾ ਘਰ, ਐਸਾ ਸੱਚਾ ਨਿਰੰਕਾਰ ਵਾਹਿਗੁਰੂ ਦਾ ਘਰ, ਉਹਦੇ ਚਰਨ ਪਕੜੇ
ਪਾਇਆ ਫਿਰ ਦੁੱਖ ਨਾ ਹੋ।
ਅਸੀਂ ਸੱਚੇ ਸਤਿਗੁਰੂ ਦੀ ਸ਼ਰਨ ਲੈਣ ਕਰਕੇ, ਉਹਦੀ ਓਟ ਲੈਣ ਕਰਕੇ ਸੁੱਖ ਪਾ ਲਿਆ, ਮੇਰਾ ਮਨ ਧਾਵਨ ਤੋਂ ਛੁੱਟ ਗਿਆ। ਜਦੋਂ ਮਨ ਡਿੱਗ ਗਿਆ ਫਿਰ ਦੁੱਖ ਨਾ ਹੋਏ, ਭਟਕਣਾ ਚ ਦੁੱਖ ਹੈ ਨਾ, ਭਟਕਣਾ ਚ ਅਸ਼ਾਂਤੀ ਹੈ, ਜਦੋਂ ਟਿਕ ਗਿਆ ਫਿਰ ਦੁੱਖ ਨਾ ਹੋਏ। ਮਹਾਰਾਜ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਦਿਨ ਸੇ ਸੁੱਖ ਪਾਇਆ। ਸਤਿਗੁਰੂ ਦੀ ਸ਼ਰਨ ਵਿੱਚ ਆਈਏ, ਅੰਮ੍ਰਿਤਧਾਰੀ ਹੋਈਏ, ਗੁਰੂ ਵਾਲੇ ਬਣ ਕੇ ਜੋ ਪੰਜਾਂ ਪਿਆਰਿਆਂ ਨੂੰ ਗੁਰਮੰਤਰ ਮੂਲ ਮੰਤਰ ਦੁੜ ਕਰਾਇਆ, ਉਹਦਾ ਅਭਿਆਸ ਵੱਧ ਤੋਂ ਵੱਧ ਕਰੀਏ, ਬਾਣੀ ਬਾਣੀ ਦੇ ਧਰਮੀ ਹੋਈਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਧੀ ਸੁਲਤਾਨ ਦਾ ਪ੍ਰਕਾਸ਼ ਪੁਰਬ ਆ ਰਿਹਾ, ਨਗਰ ਕੀਰਤਨ ਹੋਣੇ ਆ, ਕੀਰਤਨ ਦਰਬਾਰ ਹੋਣੇ ਆ, ਰਾਗ ਦਰਬਾਰ ਹੋਣੇ ਆ, ਸਾਰੇ ਪ੍ਰੋਗਰਾਮ ਤੁਸੀਂ ਸਾਰੀ ਸੰਗਤਾਂ ਜਾਣਦੇ ਹੋ, ਵੱਧ ਤੋਂ ਵੱਧ ਜਿੱਥੇ ਵੀ ਗੁਰੂ ਨਾਨਕ ਨਾਮ ਲਈਦਾ ਸਿੱਖ ਸੰਗਤ ਬੈਠੀ ਹੈ, ਇਹਨਾਂ ਦਿਨਾਂ ਵਿੱਚ ਸਤਿਗੁਰੂ ਜੀ ਦਾ ਪੁਰਬ ਮਨਾਵਣ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ, ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ ਜੀ।
ਨਾਨਕ ਗਹਿਓ ਸਾਚਾ ਸੋਏ, ਸੁਖ ਪਾਇਆ ਫਿਰ ਦੁੱਖ ਨਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।